तन पाग पंकज बंदना
सिमरो अंगद दोख निकंदना अमरदास गुर हृदयत्यामो
हृदयत्यामो
गुरु राम दास गुण
गावो
श्री अर्जन विघ्न के नाशक
विघ्न के नाशक
श्री हर गोविंद शुभ सुमत
प्रकाशक
श्री हर राय
नमो कर जोरी नमो कर जोरी
गुरु हर कृष्ण मनाए बहोरी गुरु तेग बहादुर
परम केर पाला परम केर पाला
श्री गुरु गोविंद
सिंह बिसाला
तरों तरा पर पुन पुन सीसा
पुन पुन सीसा
बंद हो
बार बार जगदीशा
जिसमें है अमृत ज्ञान है माणक भगत
वैराग
श्री गुरु ग्रंथ साहिब उदद
बंदो कर अनुराग
सतगुर मम बेरी कट हो निज बेरी पर चार एह बेरी होए भव सफल
बिन बेरी कर पार
श्री गुर शब्द कमाए जिन जीते पंच बेकार तिन संतन को बंदना
सिर चरणन पर तार
एकंकारा सतगुरु
तेहे प्रसाद सच होए
वाहे गुरु जी की फतेह
विघ्न विनाशन सोए
तन तन सच्चे पातशाह गरीब नवाज दयावान मेहरबान समर्थ गुरु प्रतख गुरु दीन दयाल कृपाल अंतरजामी पूरन पर ब्रह्म परमेश्वर ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਮਿਹਰ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ ਸੱਚੇ ਪਾਤਸ਼ਾਹ, ਹਾਜ਼ਰਾ ਹਜ਼ੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਲੋਕ ਪਰਲੋਕ ਕੇ ਰੱਖਿਅਕ ਸੱਚੇ ਪਾਤਸ਼ਾਹ, ਹਰ ਸਮੇਂ ਆਪਣਿਆਂ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਸੱਚੇ ਪਾਤਸ਼ਾਹ ਗਰੀਬ ਨਵਾਜ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਬਾਣੀ ਰੂਪ ਗੁਰੂ, ਧੰਨ ਧੰਨ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੁਭਾਈਮਾਨ ਹੋਏ ਹੋ ਆਪ ਜੀ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਆਪ ਜੀ ਨੇ ਪਿਆਰ ਦੇ ਨਾਲ ਸਰਵਣ ਕੀਤਾ। ਗੁਰਸਿੱਖਾਂ ਕੀ ਹਰ ਧੂੜ ਦੇਹੇ, ਹਮ ਪਾਪੇ ਭੇਗਤ ਪਾਹੇ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੜੀ ਵੱਡੀ ਨਿਮਰਤਾ ਸਾਨੂੰ ਸਿਖਾਉਂਦੇ ਨੇ, ਕਿਸ ਤਰੀਕੇ ਦੇ ਨਾਲ ਨਿਮਰਤਾ ਵਾਲੇ ਬੋਲ ਬੋਲਣੇ ਨੇ, ਅਤੇ ਇਕੱਲਾ ਮੁੱਖੋਂ ਹੀ ਨਹੀਂ ਬੋਲਣਾ, ਹਿਰਦੇ ਵਿੱਚ ਵੀ ਉਹ ਨਿਮਰਤਾ ਨੂੰ ਧਾਰਨ ਕਰਕੇ ਰੱਖਣਾ ਹੈ ਜੀ। ਬੜੀ ਨਿਮਰਤਾ ਵਾਲੇ ਬੋਲ ਆਪ ਜੀ ਨੇ ਸੁਣੇ। ਗੁਰਬਾਣੀ ਨੂੰ ਬੰਦਾ ਧਿਆਨ ਨਾਲ ਪੜ੍ਹੇ, ਸੁਣੇ ਅਤੇ ਵਿਚਾਰੇ, ਆਪਣੀ ਜ਼ਿੰਦਗੀ ਦੇ ਵਿੱਚ ਬੋਲਣ ਚਾਲਣ ਦਾ ਤਰੀਕਾ ਬੰਦੇ ਨੂੰ ਪਤਾ ਲੱਗ ਜਾਂਦਾ ਜੀ। ਗੁਰਬਾਣੀ ਪੜ੍ਹਿਆ ਬੰਦੇ ਦੀ ਬੋਲੀ ਸ਼ੁੱਭ ਹੋ ਜਾਏਗੀ ਜੀ, ਉਹਨੂੰ ਬੋਲਣ ਦਾ ਤਰੀਕਾ ਪਤਾ ਲੱਗ ਜਾਏਗਾ ਵੀ ਸੰਸਾਰ ਦੇ ਵਿੱਚ ਨਿਮਰਤਾ ਨਾਲ ਕਿਵੇਂ ਗੱਲ ਕਰਨੀ ਹੈ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਸ਼ਬਦ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਆਪ ਮਹਾਨ ਸਤਿਗੁਰੂ ਗਰੀਬ ਨਵਾਜ, ਜਿਨ੍ਹਾਂ ਨੇ ਆਪਣੇ ਜੀਵਨ ਪਰਯੰਤ ਬੇਅੰਤ ਗੁਰੂ ਘਰ ਦੀ ਸੇਵਾ ਸਾਨੂੰ ਕਮਾ ਕੇ ਦੱਸੀ, ਅਤੇ ਸੱਚੇ ਪਾਤਸ਼ਾਹ ਮਹਾਰਾਜ ਵੇਖੋ ਕਿੱਡੀ ਵੱਡੀ ਨਿਮਰਤਾ ਵਾਲੇ ਬੋਲ ਬੋਲ ਰਹੇ ਨੇ। ਗੁਰਸਿੱਖਾਂ ਕੀ ਹਰ ਧੂੜ ਦੇਹੇ, ਹਮ ਪਾਪੀ ਭੇਗਤ ਪਾਹੇ। ਹਾਂਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਇਹ ਸੰਸਾਰ ਦੇ ਜਿਹੜੇ ਲੋਕ ਨੇ ਉਹ ਤਾਂ ਇਹਨਾਂ ਆਪਣੇ ਆਪ ਨੂੰ ਪਾਪੀ ਨਹੀਂ ਕਹਿਣਾ ਜੀ। ਮਹਾਰਾਜ ਨੇ ਇਸ ਕਰਕੇ ਆਪਣੇ 'ਤੇ ਗੱਲ ਲਈ ਵੀ ਸਾਡੇ ਪਿੱਛੇ ਬੋਲਣਗੇ, ਹਮ ਪਾਪੀ ਭੇਗਤ ਪਾਹੇ। ਅਤੇ ਨਾਲ ਹੀ ਧੁਰ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਸਤਿ ਸੰਗਤ ਜੀ, ਜਿਨ੍ਹਾਂ ਦੇ ਧੁਰੋਂ ਚੰਗੇ ਭਾਗ ਹੁੰਦੇ ਨੇ ਉਹਨਾਂ ਦਾ ਸਿੱਖੀ ਪਰਿਵਾਰ ਵਿੱਚ ਜਨਮ ਹੁੰਦਾ ਹੈ ਜੀ। ਹੋਰ ਜਿਨ੍ਹਾਂ ਦੇ ਚੰਗੇ ਭਾਗ ਹੋਣ ਅਤੇ ਜਨਮ ਫਿਰ ਉਹਨਾਂ ਦਾ ਭਾਵੇਂ ਕਿਤੇ ਵੀ ਹੋਇਆ ਹੋਵੇ, ਉਹਨਾਂ ਨੂੰ ਪੂਰੇ ਸਤਿਗੁਰੂ ਜੀ ਮਿਲ ਪੈਂਦੇ ਨੇ ਜੀ, ਪੂਰੇ ਸਤਿਗੁਰੂ ਜੀ ਮਿਲ ਪੈਂਦੇ ਨੇ। ਧੁਰ ਮਸਤਕ ਹਰ ਪ੍ਰਭ ਲਿਖਿਆ, ਗੁਰ ਨਾਨਕ ਮਿਲਿਆ ਆਏ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਚੌਥੀ ਜੋਤ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਭਾਈ, ਜਿਨ੍ਹਾਂ ਦੇ ਚੰਗੇ ਭਾਗ ਹੋਣ, ਕਹਿਣ ਲੱਗੇ ਉਹਨਾਂ ਨੂੰ ਫਿਰ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਹੁੰਦੀ ਹੈ, ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਬੜੇ ਪਿਆਰ ਨਾਲ ਆਪ ਜੀ ਇਹ ਸ਼ਬਦ ਸਰਵਣ ਕਰ ਰਹੇ ਸੀਗੇ। ਸਤਿਗੁਰ ਪੁਰਖ ਹਰ ਧਿਆਏ ਦਾ, ਸਤ ਸੰਗਤ ਸਤਿਗੁਰ ਭਾਏ, ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮੇਲਾਏ, ਇਹੋ ਭਉਜਲ ਜਗਤ ਸੰਸਾਰ ਹੈ, ਗੁਰਬੋਹਿਥ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇਹੇ, ਹਮ ਪਾਪੇ ਭੀ ਗਤ ਪਾਹੇ। ਸੋ ਆਪ ਜੀ ਬੜੇ ਪਿਆਰ ਦੇ ਨਾਲ ਇਹ ਨਿਮਰਤਾ ਵਾਲੇ ਬੋਲਾਂ ਦਾ ਕੀਰਤਨ ਭਾਈ ਸਾਹਿਬ ਜੀ ਦੇ ਕੋਲੋਂ ਪਿਆਰ ਦੇ ਨਾਲ ਸਰਵਣ ਕਰ ਰਹੇ ਸੀਗੇ। ਆਓ ਸਾਰੀ ਸੰਗਤ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿ ਸੰਗਤ ਜੀ, ਆਪ ਜੀ ਸਤਿਗੁਰੂ ਗਰੀਬ ਨਵਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਹਰ ਰੋਜ਼ ਹੀ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹੋ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਉਂਟਾ ਸਾਹਿਬ ਨਗਰ ਵਸਾ ਕੇ ਉੱਥੇ ਕਈ ਪ੍ਰਕਾਰ ਦੇ ਕੌਤਕ ਕਰ ਰਹੇ ਨੇ ਜੀ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕਵੀ ਆਏ ਸਨ, ਇੱਥੇ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਜਾਇਆ ਸੀਗਾ, ਇੱਥੇ ਗੁਰੂ ਸਾਹਿਬ ਸੁੰਦਰ ਦਸਤਾਰ ਸਜਾਉਣ ਦਾ ਵੀ ਮੁਕਾਬਲਾ ਕਰਵਾਉਂਦੇ ਹੁੰਦੇ ਸੀਗੇ ਜੀ, ਤਾਂ ਕਿ ਸਿੱਖਾਂ ਦੇ ਵਿੱਚ, ਸਿੰਘਾਂ ਦੇ ਵਿੱਚ ਇਹ ਚਾਅ ਵਧੇ ਵੀ ਦਸਤਾਰਾ ਸੁੰਦਰ ਸਜਾਉਣਾ ਜੀ। ਅਤੇ ਸਾਧ ਸੰਗਤ ਜੀ, ਜਿਹੜਾ ਸੋਹਣਾ ਦਸਤਾਰਾ ਸਜਾਉਂਦਾ ਹੁੰਦਾ ਸੀਗਾ, ਦਸਵੇਂ ਪਾਤਸ਼ਾਹ ਗਰੀਬ ਨਵਾਜ ਜੀ ਉਸ ਨੂੰ ਇਨਾਮ ਵੀ ਫਿਰ ਦਿੰਦੇ ਹੁੰਦੇ ਸੀਗੇ ਜੀ। ਅਤੇ ਮੈਨੂੰ ਦਰਬਾਰ ਸਾਹਿਬ ਕਿਸੇ ਅਖੰਡ ਪਾਠੀ ਸਿੰਘ ਨੇ ਇਹ ਗੱਲ ਆਖੀ ਜੀ, ਉਹ ਮੈਨੂੰ ਗੱਲ ਉਹਦੀ ਬੜੀ ਚੰਗੀ ਲੱਗੀ ਜੀ, ਅਤੇ ਮੈਂ ਹੋ ਸਕਦਾ ਪਹਿਲਾਂ ਵੀ ਆਪ ਜੀ ਨੂੰ ਸੁਣਾਈ ਹੋਵੇ। ਅੰਗਾ ਅਖੰਡ ਪਾਠੀ ਸਿੰਘ ਅਤੇ ਉਹਨੇ ਮੈਨੂੰ ਗੱਲ ਸੁਣਾਈ, ਕਹਿਣ ਲੱਗੇ ਵਿਸ਼ਾਲ ਸਿੰਘ ਅੱਜ ਵੀ ਜੇ ਕੋਈ ਸੋਹਣੀ ਦਸਤਾਰ ਮਹਾਰਾਜ ਜੀ ਦੇ ਕੋਲ ਸਜਾ ਕੇ ਹਾਜ਼ਰ ਹੁੰਦਾ ਤਾਂ ਮਹਾਰਾਜ ਅੱਜ ਵੀ ਇਨਾਮ ਦੇ ਦਿੰਦੇ ਜੀ ਉਹਨੂੰ ਜੀ। ਮਹਾਰਾਜ ਅੱਜ ਵੀ ਪੂਰੇ ਖੁਸ਼ ਹੁੰਦੇ ਨੇ ਵੀ ਇਹ ਸਿੱਖੀ ਸਰੂਪ ਨੂੰ ਸਾਂਭ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਅੱਜ ਵੀ ਬੜੇ ਖੁਸ਼ ਹੁੰਦੇ ਜੀ। ਗੁਰੂ ਸਾਹਿਬ ਜੀ ਦੀਆਂ ਖਬਰਾਂ ਬੜੀ ਦੂਰ ਦੂਰ ਤੱਕ ਪਹੁੰਚੀਆਂ ਅਤੇ ਲਾਗੇ ਹੀ ਸਢੌਰਾ, ਸਢੌਰੇ ਦੇ ਵਿੱਚ ਰੱਬ ਦੇ ਰਸਤੇ ਦੇ ਪ੍ਰੇਮੀ ਪੀਰ ਜੀ ਰਹਿੰਦੇ ਨੇ ਜਿਨ੍ਹਾਂ ਦਾ ਨਾਮ ਬੁੱਧੂ ਸ਼ਾਹ ਹੈ। ਪੀਰ ਬੁੱਧੂ ਸ਼ਾਹ ਜੀ ਨੂੰ ਸੋਏ ਪ੍ਰਾਪਤ ਹੋਈ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਆਏ ਨੇ, ਉਹਨਾਂ ਦੇ ਇੱਕ ਚੇਲੇ ਨੇ ਦੱਸਿਆ ਦਸਵੇਂ ਪਾਤਸ਼ਾਹ ਇੱਥੇ ਸਾਡੇ ਲਾਗੇ ਆਏ ਨੇ। ਉਹਨਾਂ ਪੁੱਛਿਆ ਕਿਹੜੇ ਦਸਵੇਂ ਪਾਤਸ਼ਾਹ, ਅਤੇ ਚੇਲੇ ਨੇ ਦੱਸਿਆ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ ਮਾਲਕ ਆਏ ਨੇ। ਕਹਿਣ ਲੱਗੇ ਬਿਲਕੁਲ ਲਾਗੇ ਆਏ ਨੇ, ਜਿਹਦੇ 'ਤੇ ਕਿਰਪਾ ਕਰਨ ਉਹਨੂੰ ਰੱਬ ਦੇ ਘਰ ਦਾ ਰਸਤਾ ਵਿਖਾ ਦਿੰਦੇ ਨੇ, ਜਿਹਦੇ 'ਤੇ ਕਿਰਪਾ ਕਰਨ ਉਹਦੇ ਜੀਵਨ ਦੇ ਬੰਧਨ ਤੋੜ ਦਿੰਦੇ ਨੇ। ਸਤ ਸੰਗਤ ਜੀ, ਪੀਰ ਜੀ ਨੇ ਜਿਉਂ ਜਿਉਂ ਮਹਾਰਾਜ ਜੀ ਦੀਆਂ ਸਿਫਤਾਂ ਸੁਣੀਆਂ, ਪੀਰ ਜੀ ਦੇ ਚੰਗੇ ਭਾਗ ਸਨ, ਅਤੇ ਪੀਰ ਜੀ ਤਿਉਂ ਤਿਉਂ ਮਨ ਵਿੱਚ ਚੱਲਣ ਦੀ ਤਿਆਰੀ ਬਣਾ ਰਹੇ ਨੇ ਜੀ। ਸਿਫਤ ਸੁਣ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਪਣੀ ਹਾਜ਼ਰੀ ਆ ਕੇ ਲਵਾਉਣੀ, ਇਹ ਵੀ ਸੰਗਤ ਜੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਨਹੀਂ ਤਾਂ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹਨਾਂ ਨੂੰ ਤੁਸੀਂ ਗੁਰੂ ਘਰ ਦੀ ਸਿਫਤ ਵੀ ਸੁਣਾਓ ਨਾ ਜੀ, ਅਤੇ ਧੁਰ ਮਸਤਕ ਹਰ ਪ੍ਰਭ ਲਿਖਿਆ ਨਹੀਂ ਹੈਗਾ ਜੀ, ਅਤੇ ਸਾਧ ਸੰਗਤ ਜੀ ਉਹ ਗੁਰੂ ਘਰ ਨਹੀਂ ਪਹੁੰਚ ਸਕਦੇ ਜੀ, ਉਹ ਆਸੇ ਪਾਸੇ ਹੀ ਰਹਿ ਜਾਂਦੇ ਨੇ ਜੀ, ਅਤੇ ਫਿਰ ਮੁੜ ਕੇ ਜੰਮਣਾ ਮਰਨਾ ਪੈਂਦਾ ਜੀ, ਜੰਮਣਾ ਮਰਨਾ ਪੈਂਦਾ ਜੀ। ਬੜੇ ਪਹੁੰਚੀਆਂ ਹੋਈਆਂ ਕਮਾਈਆਂ ਵਾਲੀਆਂ ਰੂਹਾਂ ਜਦੋਂ ਉਹਨਾਂ ਨੂੰ ਗੁਰੂ ਘਰ ਦੀ ਵਡਿਆਈ ਪਤਾ ਲੱਗੀ, ਉਹਨਾਂ ਨੂੰ ਕਹਿਣਾ ਪਿਆ ਅਸੀਂ ਸਾਰੀ ਉਮਰ ਖਾਕ ਛਾਣੀ ਹੈ ਜੀ, ਉਹਨਾਂ ਨੂੰ ਕਹਿਣਾ ਪਿਆ ਜੀ। ਪੀਰ ਬੁੱਧੂ ਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਨੇ। ਪੀਰ ਜੀ ਬੜੀ ਨਿਮਰਤਾ ਦੇ ਵਿੱਚ ਆਏ, ਉਹਨਾਂ ਇਹ ਨਹੀਂ ਵਿਚਾਰ ਕੀਤੀ ਵੀ ਮੇਰੇ ਚੇਲੇ ਚਾਟੜੇ ਬੜੇ ਨੇ ਅਤੇ ਮੇਰੀ ਆਪ ਲੋਕ ਪੂਜਾ ਕਰਦੇ ਨੇ ਜੀ, ਪਰ ਪੀਰ ਜੀ ਨੇ ਗੁਰੂ ਜੀ ਨੂੰ ਵੱਡਿਆਂ ਜਾਣਿਆ, ਅਤੇ ਪੀਰ ਜੀ ਦਸਵੇਂ ਪਾਤਸ਼ਾਹ ਜੀ ਦੇ ਕੋਲ ਪਾਉਂਟਾ ਸਾਹਿਬ ਪਹੁੰਚੇ ਨੇ ਜੀ, ਆ ਕੇ ਸੰਗਤ ਵਿੱਚ ਬੈਠ ਗਏ। ਅੱਜ ਅਰਸ਼ਾਂ ਦੇ ਨੂਰ ਪ੍ਰੀਤਮ ਮਾਹੀ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਹਨਾਂ ਨੂੰ ਦਰਸ਼ਨ ਹੋਣੇ ਸੀਗੇ। ਪੀਰ ਜੀ ਨੂੰ ਬੜਾ ਹੀ ਚਾਅ ਚੜਿਆ, ਅਤੇ ਗੁਰਮੁਖੋ ਪੀਰ ਬੁੱਧੂ ਸ਼ਾਹ ਜੀ ਨੇ ਜਦੋਂ ਪਹਿਲੀ ਵਾਰੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਪੀਰ ਜੀ ਤਨੋ ਮਨੋ ਨਿਹਾਲ ਹੋ ਗਏ ਜੀ। ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਏ, ਮਹਾਰਾਜ ਦੇ ਅੱਗੇ ਆ ਕੇ ਮਾਇਆ ਰੱਖ ਕੇ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਝੁਕਾਇਆ ਪੀਰ ਜੀ ਨੇ। ਅੰਤਰਯਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਛਣ ਲੱਗੇ ਵੀ ਕਿੱਥੋਂ ਆਏ ਹੋ, ਤੁਹਾਡਾ ਨਾਮ ਕੀ ਹੈ, ਅਤੇ ਪੀਰ ਜੀ ਨੇ ਸਾਰਾ ਕੁਝ ਦੱਸਿਆ। ਮਹਾਰਾਜ ਆਤਮਾ ਦੀ ਜਾਤ ਕੋਈ ਨਹੀਂ, ਪਰ ਆ ਜਿਹੜਾ ਸਰੀਰ ਹੈ ਸੱਯਦ ਪਰਿਵਾਰ ਵਿੱਚ ਪੈਦਾ ਹੋਇਆ ਜੀ, ਲੋਕ ਮੈਨੂੰ ਬੁੱਧੂ ਸ਼ਾਹ ਕਹਿੰਦੇ ਨੇ, ਆਉਣ ਦਾ ਪ੍ਰਯੋਜਨ ਕੀ ਹੈ, ਅਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੇ ਆਉਣ ਦਾ ਪ੍ਰਯੋਜਨ ਤੁਹਾਡੀ ਕਿਰਪਾ ਪ੍ਰਾਪਤ ਕਰਨਾ ਹੈ। ਗੱਜ ਕੇ ਆਖੋ
ਵਾਹਿਗੁਰੂ,
ਅਤੇ ਪ੍ਰਯੋਜਨ ਚਾਹੀਦਾ ਵੀ ਇਹ ਹੈ ਜੀ, ਗੁਰੂ ਜੀ ਦੀ ਕਿਰਪਾ ਪ੍ਰਾਪਤ ਕਰਨਾ, ਬਖਸ਼ਿਸ਼ ਪ੍ਰਾਪਤ ਕਰਨਾ। ਮਹਾਰਾਜ ਆਉਣ ਦਾ ਪ੍ਰਯੋਜਨ ਹੈ ਤੁਹਾਡੀ ਕਿਰਪਾ ਪ੍ਰਾਪਤ ਕਰਨਾ, ਆਪ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨਾ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੜੇ ਖੁਸ਼ ਹੋਏ ਜੀ ਪੀਰ ਜੀ ਦੇ ਬਚਨ ਸੁਣ ਕੇ। ਕੱਲ੍ਹ ਫਿਰ ਇੱਕ ਬਚਨ ਤੁਸੀਂ ਬੜਾ ਕੀਮਤੀ ਸੁਣਿਆ, ਪੀਰ ਜੀ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਜਦੋਂ ਪਹਿਲਾਂ ਹੀ ਤੁਹਾਡੇ ਦਰਸ਼ਨ ਕੀਤੇ ਨਾ, ਇੱਕਦਮ ਤੁਹਾਡੇ ਦਰਸ਼ਨ ਕਰਦਿਆਂ ਸਾਰ ਸੱਚੇ ਪਾਤਸ਼ਾਹ ਮੈਂ ਆਪਣਾ ਮਨ ਉਸੇ ਵੇਲੇ ਤੁਹਾਨੂੰ ਦੇ ਦਿੱਤਾ ਸੀਗਾ ਜੀ, ਆਪਣਾ ਮਨ ਉਸੇ ਵੇਲੇ ਤੁਹਾਨੂੰ ਦੇ ਦਿੱਤਾ ਸੀ, ਹੁਣ ਵੀ ਮਹਾਰਾਜ ਮੇਰਾ ਮਨ ਤੁਹਾਡੇ ਕੋਲ ਹੈ। ਮਹਾਰਾਜ ਥੋੜ੍ਹਾ ਜਿਹਾ ਖੁਸ਼ ਹੋਏ, ਕਿਉਂ, ਬੰਦਾ ਪਿਆਰ ਵਿੱਚ ਆ ਕੇ ਬੜੇ ਬਚਨ ਬੋਲ ਦਿੰਦਾ ਜੀ, ਸਾਡਾ ਸਾਰਾ ਕੁਝ ਹੀ ਤੁਹਾਡਾ ਜੀ, ਪਰ ਜਦੋਂ ਲੋੜ ਪਵੇ ਤੇ ਫਿਰ ਬੰਦਾ ਛੂ ਮੰਤਰ ਜਿਹਾ ਹੀ ਹੋ ਜਾਂਦਾ ਜੀ, ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਗਿਆ ਜੀ। ਮਹਾਰਾਜ ਥੋੜ੍ਹਾ ਜਿਹਾ ਹੱਸੇ ਤੇ ਪੀਰ ਬੁੱਧੂ ਸ਼ਾਹ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਮਨ ਉੱਤੋਂ ਉੱਤੋਂ ਨਹੀਂ ਤੁਹਾਨੂੰ ਦਿੱਤਾ, ਮਨ ਸੱਚੀ ਮੁੱਚੀ ਤੁਹਾਨੂੰ ਦੇ ਦਿੱਤਾ ਮਹਾਰਾਜ, ਮਨ ਕਦੀ ਵਾਪਸ ਨਹੀਂ ਲੈਣਾ। ਤੇ ਸਾਧ ਸੰਗਤ ਜੀ ਮੇਰੀ ਬੇਨਤੀ, ਕਥਾ ਵਾਰਤਾ ਤੁਸੀਂ ਬੜੀ ਵਾਰੀ ਸੁਣਦੇ ਹੋ, ਸ਼ੱਕ ਕੋਈ ਨਹੀਂ, ਇਹ ਜਿਹੜੀ ਗੱਲ ਦਾਸ ਨੇ ਮੁੱਖੋਂ ਬੋਲਣੀ ਤੁਸਾਂ ਕਈ ਗਿਆਨੀਆਂ ਦੇ ਮੁੱਖੋਂ ਸੁਣੀ ਹੋਏਗੀ, ਪਰ ਜੇ ਸਤਿਗੁਰੂ ਸਾਡੇ ਤੇ ਮਿਹਰ ਕਰ ਦੇਣ ਨਾ, ਮਹਾਰਾਜ ਕਿਰਪਾ ਕਰ ਦੇਣ ਤੇ ਮਾਫ ਕਰਿਓ। ਗੁਰੂ ਨੂੰ ਬਾਹਰੀ ਕੁਝ ਚਾਹੀਦਾ ਵੀ ਨਹੀਂ, ਚਾਹੀਦਾ ਵੀ ਮਹਾਰਾਜ ਨੂੰ ਸਾਡਾ ਮਨ ਹੈ ਜੀ। ਜੇ ਕਿਤੇ ਸਾਡੇ ਤੇ ਮਿਹਰ ਕਰ ਦੇਣ, ਕਿਰਪਾ ਕਰ ਦੇਣ, ਇਹ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਸਾਰੀ ਖੇਡ ਬਣਨੀ ਹੈ। ਇੱਥੇ ਬੰਦੇ ਦਾ ਆਪਣਾ ਜ਼ੋਰ ਕੋਈ ਨਹੀਂ ਖਾਲਸਾ ਜੀ, ਆਪਣਾ ਜ਼ੋਰ ਕੋਈ ਨਹੀਂ ਵੀ ਬੰਦਾ ਆਖੇ ਮੇਰਾ ਜ਼ੋਰ ਚੱਲੇਗਾ, ਪਰ ਜੇ ਕਿਤੇ ਸਤਿਗੁਰੂ ਮਿਹਰ ਕਰ ਦੇਣ ਤੇ ਅਸੀਂ ਆਪਣਾ ਮਨ ਗੁਰੂ ਜੀ ਨੂੰ ਦੇ ਦਈਏ ਜੀ, ਮਨ ਦੇ ਦਈਏ ਜੀ। ਜਿਸ ਦਿਨ ਮਨ ਗੁਰੂ ਜੀ ਨੂੰ ਦੇਤਾ, ਉਸ ਦਿਨ ਹਰ ਗੱਲ ਦਾ ਸਤ ਬਚਨ ਹੀ ਕਰਨਾ ਪੈਣਾ ਜੀ। ਮਾਫ ਕਰਿਓ ਸਾਧ ਸੰਗਤ, ਜਦੋਂ ਮਨ ਦੇਤਾ ਫਿਰ ਗੁਰੂ ਕੀਆਂ ਨਿਸ਼ਾਨੀਆਂ ਵੀ ਧਾਰਨ ਕਰਨੀਆਂ ਜੀ। ਪਤਾ ਲੱਗੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਜੀ, ਗੁਰੂ ਦੀਆਂ ਨਿਸ਼ਾਨੀਆਂ ਨੇ, ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਸ੍ਰੀ ਸਾਹਿਬ, ਗੁਰੂ ਜੀ ਦੇ ਬਖਸ਼ੇ ਹੋਏ ਪੰਜ ਕਕਾਰ, ਮਨ ਦਿੱਤਾ ਤੇ ਇਹ ਸਭ ਕੁਝ ਧਾਰਨ ਕਰਨਾ ਪੈਣਾ। ਪਰ ਅਗਲੀ ਗੱਲ ਵੀ ਨਾਲ ਹੀ ਹੈ, ਸਭ ਕੁਝ ਧਾਰਨ ਕਰਕੇ ਵੀ ਮਨ ਨਹੀਂ ਤੇ ਦਿੱਤਾ ਜਾਂਦਾ ਜੀ। ਪਰ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਕੀ ਨਿਸ਼ਾਨੀ ਧਾਰਨ ਨਹੀਂ ਕਰਨੀ ਜੀ, ਗੁਰੂ ਕੀ ਨਿਸ਼ਾਨੀ ਧਾਰਨ ਕਰਨੀ ਹੈ, ਪਰ ਸਾਰਾ ਕੁਝ ਕਰਦਿਆਂ ਕਰਦਿਆਂ ਨਾਲ ਮਨ ਵੀ ਗੁਰੂ ਜੀ ਨੂੰ ਦੇਣਾ ਜੀ। ਅਸੀਂ ਕਹਿੰਦੇ ਹਾਂ ਮਹਾਰਾਜ ਮਾਇਆ ਲੈ ਲਓ, ਦੇਸੀ ਘਿਓ ਦੇ ਪੀਪੇ ਵੀ ਲੈ ਲਓ, ਸਭ ਕੁਝ ਲੈ ਲਓ, ਪਰ ਮਨ ਨਾ ਮੰਗਿਓ ਸੱਚੇ ਪਾਤਸ਼ਾਹ। ਮਹਾਰਾਜ ਗੁਰੂ ਰਾਮਦਾਸ ਸਾਹਿਬ ਇਸੇ ਕਰਕੇ ਗੁਰਬਾਣੀ ਚ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ, ਗੁਰ ਸਤਿਗੁਰ ਕੀ ਮਤ ਲੈਣੀ। ਮਨ ਦੇਣਾ ਕੀ ਹੈ? ਇਹ ਨਹੀਂ ਵੀ ਮਨ ਕੱਢ ਕੇ ਬਾਹਰ ਰੱਖਣ ਵਾਲੀ ਚੀਜ਼ ਹੈ, ਮਨ ਦੇਣਾ ਇਹ ਹੈ ਵੀ ਗੁਰੂ ਸਾਹਿਬ ਜੀ ਦੀ ਮਤ ਲੈਣੀ ਹੈ ਜੀ, ਗੁਰੂ ਸਾਹਿਬ ਜੀ ਦੀ ਮਤ ਲੈਣੀ। ਇਹ ਕੰਮ ਬੜਾ ਔਖਾ ਜੀ। ਤੇ ਸਾਧ ਸੰਗਤ ਜੀ, ਜਿਨ੍ਹਾਂ ਨੇ ਗੁਰੂ ਕੀ ਮਤ ਲਈ ਤੇ ਮਹਾਰਾਜ ਨੂੰ ਆਪਣਾ ਮਨ ਦੇਤਾ, ਅੱਜ ਤੱਕ ਸਾਰੇ ਸੰਸਾਰ ਵਿੱਚ ਉਹਨਾਂ ਦੀਆਂ ਜੈ ਜੈਕਾਰਾਂ ਹੋ ਰਹੀਆਂ ਜੀ। ਧੰਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਜੈ ਜੈਕਾਰ ਹੋ ਰਹੀ ਹੈ, ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੈ ਜੈਕਾਰ ਹੋ ਰਹੀ ਹੈ, ਭਾਈ ਮਨੀ ਸਿੰਘ ਜੀ ਵਰਗੇ ਗੁਰਮੁਖਾਂ ਮਹਾਂਪੁਰਸ਼ਾਂ ਦੀ ਅੱਜ ਤੱਕ ਦੁਨੀਆਂ ਜੈ ਜੈਕਾਰ ਕਰਦਾ, ਕਿਉਂ? ਉਹਨਾਂ ਆਪਣਾ ਮਨ ਗੁਰੂ ਜੀ ਨੂੰ ਦੇ ਦਿੱਤਾ ਜੀ। ਇਹ ਕਥਾ ਹੀ ਚ ਸੱਚੀ ਗੱਲ ਹੈ, ਜੇ ਮੈਂ ਆਖਾਂ ਮੈਂ ਦਿੱਤਾ ਤਾਂ ਗੱਲ ਝੂਠੀ ਹੋਏਗੀ ਜੀ। ਮਨ ਦੇਣਾ ਬੜਾ ਔਖਾ ਜੀ, ਮਨ ਦੇਣਾ ਬਹੁਤ ਔਖਾ। ਤੇ ਮਨ ਦੇਣਾ ਕੀ ਹੈ? ਗੁਰੂ ਜੀ ਦੇ ਕੋਲੋਂ ਗੁਰੂ ਜੀ ਦੀ ਮਤ ਲੈਣੀ ਤੇ ਆਪਣੀ ਮਤ ਛੱਡ ਦੇਣੀ ਜੀ, ਮਤ ਲੈਣੀ ਜੀ। ਆ ਸਿਰ ਝੁਕਾਉਣ ਦਾ ਵੀ ਮਤਲਬ ਇਹੋ ਹੀ ਹੈ, ਤੁਦਨੋ ਨਿਵਣ ਮੰਨਣ ਤੇਰਾ ਨਾਂ। ਨਮਸਕਾਰ ਕਰਨਾ ਕੀ ਹੈ? ਗੁਰੂ ਜੀ ਦਾ ਬਚਨ ਮੰਨਣਾ ਜੀ, ਸਤਿਗੁਰ ਬਚਨ। ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਮਹਾਰਾਜ ਬਚਨ ਨੇ, ਗੁਰੂ ਜੀ ਦਾ ਬਚਨ ਹੀ ਸਤਿਗੁਰੂ ਜੀ ਦਾ ਰੂਪ ਹੈ, ਗੁਰੂ ਜੀ ਦੀ ਮਤ ਸਭ ਤੋਂ ਵੱਡੀ ਹੈ। ਮਨ ਵਿੱਚ ਨਿਮਰਤਾ ਧਾਰਨ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਜੀ। ਕਠੋਰ ਬੰਦਾ ਧਰਮ ਦੇ ਰਸਤੇ ਤੇ ਕਾਮਯਾਬ ਨਹੀਂ ਹੋ ਸਕਦਾ ਜੀ, ਕਠੋਰਤਾ ਹੀ ਛੱਡਣੀ ਪਏਗੀ। ਕਈ ਵਾਰੀ ਬੰਦਾ ਕਮਾਈ ਵੀ ਕਰੀ ਜਾਂਦਾ ਜੀ ਤੇ ਆਪਣੀ ਕਠੋਰਤਾ ਹੀ ਵੀ ਨਹੀਂ ਛੱਡਦਾ ਜੀ, ਜਿਹਦੇ ਕਰਕੇ ਬਹੁਤਾ ਵੱਡਾ ਲਾਭ ਨਹੀਂ ਹੁੰਦਾ ਜੀ, ਬਹੁਤਾ ਵੱਡਾ ਲਾਭ ਨਹੀਂ ਹੁੰਦਾ। ਕਠੋਰ ਬੰਦਾ ਧਰਮ ਦੇ ਰਸਤੇ ਤੇ ਕਾਮਯਾਬ ਨਹੀਂ ਹੋ ਸਕਦਾ ਜੀ। ਗੁਰੂ ਕੀ ਮੱਤ ਝੁਕਣਾ ਸਿਖਾਉਂਦੀ ਹੈ, ਗੁਰੂ ਕੀ ਮੱਤ ਨਿਮਰਤਾ ਚ ਰਹਿਣਾ ਸਿਖਾਉਂਦੀ ਹੈ, ਗੁਰੂ ਕੀ ਮੱਤ ਪ੍ਰੇਮ ਨਾਲ ਰਹਿਣਾ ਸਿਖਾਉਂਦੀ ਹੈ। ਪੀਰ ਬੁੱਧੂ ਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਮਹਾਰਾਜ ਮੈਂ ਆਪਣਾ ਮਨ ਤੁਹਾਨੂੰ ਦੇ ਦਿੱਤਾ ਜੀ, ਗੱਜ ਕੇ ਆਖੋ
ਵਾਹਿਗੁਰੂ।
ਫਿਰ ਬੇਨਤੀ, ਮਨ ਹੈ ਕੀ ਹੈ ਜੀ? ਮਨ ਪਾਰਟ ਆਫ ਬੋਡੀ ਨਹੀਂ ਹੈ, ਸਰੀਰ ਦਾ ਹਿੱਸਾ ਨਹੀਂ ਹੈ, ਪਰ ਜਿੰਨੇ ਸਾਡੇ ਸਾਰੇ ਵਿਚਾਰ ਇਕੱਠੇ ਕਰ ਲਓ ਉਹ ਮਨ ਹੈ ਜੀ ਸਾਡਾ ਜੀ। ਸਾਡੇ ਵਿਚਾਰ ਸਾਡਾ ਮਨ ਹੈ ਜੀ, ਵਿਚਾਰ ਬਦਲਨੇ ਹੁੰਦੇ ਜੀ, ਵਿਚਾਰ ਬਦਲਨੇ ਹੁੰਦੇ ਨੇ। ਵਿਚਾਰ ਪਰਮੇਸ਼ਰ ਵਾਲੇ ਹੋ ਜਾਣ, ਵਿਚਾਰ ਗੁਰਮੁਖਾਂ ਵਾਲੇ ਹੋ ਜਾਣ, ਸਮਝੋ ਮਨ ਬਦਲ ਗਿਆ ਜੀ, ਮਨ ਬਦਲ ਗਿਆ ਜੀ। ਤੇ ਗੁਰੂ ਸਾਹਿਬ ਕੋਲ ਆਉਣਾ, ਗੁਰੂ ਜੀ ਦੀ ਗੱਲ ਸੁਣਨੀ ਹੈ, ਇਸ ਕਰਕੇ ਇਹ ਜਿਹੜਾ ਮਨ ਹੈ ਇਹਦੇ ਜਿਹੜੇ ਵਿਚਾਰ ਨੇ ਇਹ ਗੁਰੂ ਵਾਲੇ ਹੋ ਜਾਣ ਜੀ ਸਾਰੇ ਜੀ, ਗੁਰੂ ਸਾਹਿਬ ਜੀ ਦੀ ਮੱਤ ਵਾਲੇ ਹੋ ਜਾਣ, ਸੇਵਾ ਸਿਮਰਨ ਭਜਨ ਬੰਦਗੀ ਵਾਲੇ ਹੋ ਜਾਣ। ਆਪਾਂ ਹੁਣੇ ਸ਼ਬਦ ਸੁਣਿਆ ਨਾ ਗੁਰਸਿੱਖਾਂ ਕੀ, ਹਰ ਧੂੜ ਦੇਹੇ ਹਮ ਪਾਪੀ ਭੀ ਗਤ ਪਾਹੇ, ਇਹ ਗੁਰੂ ਕੀ ਮੱਤ ਹੈ ਸਾਧ ਜੀ। ਸੋ ਪੀਰ ਜੀ ਤੇ ਮਹਾਰਾਜ ਬੜੇ ਖੁਸ਼ ਹੋਏ। ਮਹਾਰਾਜ ਆਨੰਦ ਚੰਦ ਜੀ ਨੂੰ ਕਹਿੰਦੇ ਪੀਰ ਜੀ ਦਾ ਖਾਸ ਧਿਆਨ ਰੱਖਣਾ ਹੈ। ਜਦੋਂ ਪੀਰ ਜੀ ਨੇ ਇਹੋ ਜਿਹੇ ਨਿਮਰਤਾ ਭਰੇ ਬੋਲ ਬੋਲੇ ਤੇ ਦਸਵੇਂ ਪਾਤਸ਼ਾਹ ਪੀਰ ਜੀ ਤੇ ਹੋਰ ਖੁਸ਼ ਹੋ ਗਏ ਜੀ। ਪੀਰ ਜੀ ਨੇ ਤੇ ਇਹੋ ਕਿਹਾ ਸੀ, ਸਾਡੇ ਆਉਣ ਦਾ ਪ੍ਰਯੋਜਨ ਵੀ ਤੁਹਾਡੀ ਕਿਰਪਾ ਪ੍ਰਾਪਤ ਕਰਨਾ ਹੈ। ਸੋ ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਸਰਵਣ ਕਰਨਾ। ਆਓ ਸਾਰੀ ਸੰਗਤ ਪ੍ਰੇਮ ਨਾਲ ਜੋੜੋ ਦੋਵੇਂ ਹੱਥ, ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਫਿਰ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਰ ਸ਼੍ਰੀ ਨਗਰ ਰਾਜ ਕੋ ਕਰਹੀ,
ਗੁਰਮੁਖੋ ਲਾਗੇ ਹੀ ਪਾਉਂਟਾ ਸਾਹਿਬ ਦੇ ਇੱਕ ਪਾਸੇ ਸ਼੍ਰੀ ਨਗਰ ਰਾਜ ਹੈ।
ਹਾਂਜੀ,
ਫਤਿਹ ਸ਼ਾਹ ਤਿਹ ਨਾਮ ਉਚਰਹੀ,
ਉਥੋਂ ਦਾ ਜਿਹੜਾ ਰਾਜਾ ਉਹਦਾ ਨਾਮ ਫਤਿਹ ਸ਼ਾਹ ਹੈ। ਫਤਿਹ ਸ਼ਾਹ ਬਾਰੇ ਮੈਂ ਅਰਜ ਕਰਦਿਆਂ, ਚਲੋ ਤੁਸੀਂ ਰੋਜ਼ ਕਥਾ ਸੁਣਦੇ ਹੋ ਤੁਹਾਨੂੰ ਪਤਾ, ਭੀਮ ਚੰਦ ਦਾ ਕੁੜਮ ਹੈ ਫਤਿਹ ਸ਼ਾਹ ਜੀ। ਹਾਂਜੀ, ਉਹ ਜਿਹੜੀਆਂ ਬੜੀਆਂ ਡੀਂਗਾਂ ਮਾਰਦਾ ਸੀ ਨਾ ਗੁਰੂ ਸਾਹਿਬ ਅੱਗੇ, ਉਹਦਾ ਕੁੜਮ ਹੈ ਫਤਿਹ ਸ਼ਾਹ। ਅਤੇ ਜਿੱਥੇ ਉਹ ਭੀਮ ਚੰਦ ਦਾ ਕੁੜਮ ਹੈ ਉੱਥੇ ਨਾਣ ਦੇ ਰਾਜੇ ਦਾ ਇਹ ਪੱਕਾ ਦੁਸ਼ਮਣ ਵੀ ਹੈਗਾ ਜੀ, ਨਾਣ ਦੇ ਰਾਜੇ ਨਾਲ ਇਹਦੀ ਦੁਸ਼ਮਣੀ ਹੈ। ਇੱਕ ਬੰਨੇ ਨਾਣ ਹੈ ਅਤੇ ਇੱਕ ਬੰਨੇ ਸ਼੍ਰੀਨਗਰ ਹੈ, ਅਤੇ ਵਿਚਕਾਰ ਦਸਵੇਂ ਪਾਤਸ਼ਾਹ ਨੇ ਆਪਣਾ ਆਸਣ ਲਾ ਲਿਆ ਜੀ, ਪਾਉਂਟਾ ਸਾਹਿਬ ਵਸਾ ਲਿਆ ਵਿਚਕਾਰ ਦੀ। ਪਾਉਂਟਾ ਸਾਹਿਬ ਦੀ ਜਿਹੜੀ ਥਾਂ ਹੈ ਉਹ ਨਾਣ ਦੇ ਰਾਜੇ ਦੀ ਹੈ ਜੀ, ਅਤੇ ਫਤਿਹ ਸ਼ਾਹ ਦੇ ਕੋਲ ਗੁਰੂ ਸਾਹਿਬ ਦੀਆਂ ਸਿਫਤਾਂ ਪਹੁੰਚੀਆਂ। ਅੱਜ ਤੱਕ ਜ਼ਿੰਦਗੀ ਵਿੱਚ ਫਤਿਹ ਸ਼ਾਹ ਨੇ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਜੀ। ਇਹ ਵੀ ਸੰਗਤ ਜੀ, ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਣੀ ਉਦੋਂ ਹੀ ਦਰਸ਼ਨ ਹੋਣੇ ਨੇ। ਫਤਿਹ ਸ਼ਾਹ ਵੀ ਤਾਂ ਲਾਗੇ ਹੀ ਰਹਿੰਦਾ ਜੀ, ਜੇ ਸੰਗਤਾਂ ਦੇਸ਼ਾਂ ਵਿਦੇਸ਼ਾਂ 'ਚੋਂ ਆ ਕੇ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਅਤੇ ਫਤਿਹ ਸ਼ਾਹ ਲਾਗੇ ਰਹਿ ਕੇ ਅੱਜ ਤੱਕ ਉਹਨੇ ਦਰਸ਼ਨ ਨਹੀਂ ਸੀ ਕੀਤੇ ਜੀ। ਦਰਸ਼ਨ ਕਰਨ ਦਾ ਵੀ ਸਮਾਂ ਨੀਅਤ ਹੀ ਹੈ ਜੀ, ਹੁਣ ਉਹ ਧਿਆਨ ਨਾ ਸੁਣੋ। ਫਤਿਹ ਸ਼ਾਹ ਉਹ ਸ਼੍ਰੀਨਗਰ ਦੇ ਰਾਜੇ ਦਾ ਨਾਮ ਹੈ।
ਹਾਂਜੀ,
ਤੇ ਸਮੀਪ ਬਹੁ ਜਾਏ ਕਹੰਤੇ,
ਆਏ ਦਿਨ ਲੋਕ ਫਤਿਹ ਸ਼ਾਹ ਦੇ ਕੋਲ ਜਾਂਦੇ ਤੇ ਫਤਿਹ ਸ਼ਾਹ ਨੂੰ ਇਸ ਤਰ੍ਹਾਂ ਕਹਿੰਦੇ ਜਾ ਕੇ,
ਹਾਂਜੀ ਸਤਿਗੁਰ ਜੋ ਦੇ ਅਤ ਬਲਵੰਤੇ।
ਫਤਿਹ ਸ਼ਾਹ ਰਾਜਾ ਸੀਗਾ ਤੇ ਉਹਦੇ ਸੂਰਮੇ ਜਾ ਕੇ ਫਤਿਹ ਸ਼ਾਹ ਨੂੰ ਦੱਸਦੇ, ਫਤਿਹ ਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਦਸਵੇਂ ਪਾਤਸ਼ਾਹ ਸਾਡੇ ਲਾਗੇ ਆਏ ਨੇ ਜੀ, ਬੜੇ ਯੋਧੇ ਨੇ, ਬੜੇ ਸੂਰਮੇ ਨੇ, ਕੱਲ ਵੀ ਬੇਨਤੀ ਕੀਤੀ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਦੀ। ਪੀਰ ਬੁੱਧੂ ਸ਼ਾਹ ਜੀ ਦੇ ਚੇਲੇ ਕੀ ਕਹਿੰਦੇ ਜੀ, ਵੀ ਮਹਾਰਾਜ ਦੀ ਗੱਦੀ ਦੇ ਮਾਲਕ ਆਏ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਤੇ ਕਿਰਪਾ ਕਰ ਦੇਣ ਉਹਨੂੰ ਰੱਬ ਦੇ ਘਰ ਦਾ ਰਸਤਾ ਵਿਖਾ ਦਿੰਦੇ ਨੇ ਜੀ। ਰਸਤਾ ਵਿਖਾਉਣਾ ਵੀ ਇੱਕ ਪਾਸੇ ਦੀ ਗੱਲ, ਜਿਹਦੇ ਤੇ ਕਿਰਪਾ ਕਰਨ ਉਹਦਾ ਮਿਲਾਪ ਹੀ ਕਰਾ ਦਿੰਦੇ ਨੇ ਜੀ। ਬਸ ਉਹ ਜਿਹੋ ਜਿਹਾ ਬੰਦੇ ਦਾ ਸੁਭਾਅ ਹੁੰਦਾ, ਬੰਦਾ ਗੁਣ ਵੀ ਉਹੀ ਵੇਖਦਾ ਜੀ। ਹੁਣ ਇਹ ਰਾਜਾ ਜੀ ਇਹਨੂੰ ਸੂਰਮਤਾਈ ਵਾਲੇ ਗੁਣ ਦੱਸੇ ਜਾ ਰਹੇ ਨੇ ਜੀ। ਹਾਂਜੀ,
ਸੁੰਦਰ ਮੰਦਰ ਗੁਣਨ ਸਰੂਪ
ਤੇ ਸਾਰੇ ਦੱਸ ਰਹੇ ਨੇ ਫਤਿਹ ਸ਼ਾਹ ਨੂੰ। ਫਤਿਹ ਸ਼ਾਹ ਜੀ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਯੋਧੇ ਬੜੇ ਨੇ, ਜਿੱਥੇ ਸੂਰਮੇ ਬੜੇ ਨੇ, ਉੱਥੇ ਦਸਵੇਂ ਪਾਤਸ਼ਾਹ ਦਾ ਸਰੂਪ ਵੀ ਬੜਾ ਸੁੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਬਹੁਤ ਸੁੰਦਰ ਹੈ। ਹਾਂਜੀ,
ਸੁਣਿਓ ਮਦਨ ਅਸ ਹੋਏ ਅਨੂਪ,
ਸੁਣਿਆ ਜਿੱਥੇ ਯੋਧੇ ਨੇ ਸਰੀਰਕ ਸੁੰਦਰਤਾ ਬੜੀ ਹੈ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਹੋਰ ਵੀ ਬੜੇ ਗੁਣ ਨੇ ਜੀ। ਗੁਰੂ ਸਾਹਿਬ ਤੇ ਗੁਣਾਂ ਦਾ ਘਰ ਨੇ ਖਾਸ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਪੂਰਨ ਨੇ, ਪੂਰਨ ਦਸਵੇਂ ਪਾਤਸ਼ਾਹ। ਫਤਿਹ ਸ਼ਾਹ ਰਾਜਾ ਬੜਾ ਟਿਕ ਟਿਕੀ ਲਾ ਕੇ ਗੁਣ ਸੁਣ ਰਿਹਾ ਸਾਰੇ ਜੀ। ਹਾਂਜੀ,
ਅਪਰ ਨਾ ਜਗ ਮੈਂ ਪਈਅਤ ਕੋਈ,
ਤੇ ਫਤਿਹ ਸ਼ਾਹ ਨੂੰ ਜਿਹੜਾ ਸਿਫਤ ਸੁਣਾ ਰਿਹਾ ਉਹ ਕਹਿ ਰਿਹਾ, ਫਤਿਹ ਸ਼ਾਹ ਜੀ, ਰਾਜਾ ਜੀ, ਸੱਚ ਦੱਸਦੇ ਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਯੋਧਾ, ਉਹਨਾਂ ਵਰਗਾ ਸੁੰਦਰ ਤੇ ਉਹਨਾਂ ਵਰਗਾ ਗੁਣਾਂ ਵਿੱਚ ਮਹਾਨ ਦੂਜਾ ਕੋਈ ਬੰਦਾ ਨਹੀਂ ਹੈਗਾ ਦੁਨੀਆਂ 'ਚ। ਕਹਿਣ ਲੱਗੇ, ਸਿਵ ਸੁਣਾਉਣ ਵਾਲੇ ਬੰਦੇ ਦੀ ਕਾਰੀਗਰੀ ਹੋਣੀ ਚਾਹੀਦੀ ਹੈ ਜੀ, ਉਹਦੇ ਵਿੱਚ ਕਲਾ ਐਸੀ ਹੋਣੀ ਚਾਹੀਦੀ ਹੈ, ਸੁਣਾਵੇ ਹੀ ਗੁਣ ਇੰਨੇ ਪਿਆਰ ਨਾਲ ਵੀ ਕਿਸੇ ਦਾ ਮਿਲਣ ਨੂੰ ਜੀ ਕਰ ਆਵੇ ਜੀ, ਤੇ ਜੇ ਗੁਣ ਵੀ ਹੌਲੀ ਹੌਲੀ ਢਿੱਲੇ ਢਿੱਲੇ ਸੁਣਾਉਣੇ ਤਾਂ ਉਹਦਾ ਬਹੁਤਾ ਅਸਰ ਨਹੀਂ ਪੈਂਦਾ ਜੀ। ਸੁਣਾਉਣ ਵਾਲੇ ਨੇ ਰਾਜੇ ਫਤਿਹ ਸ਼ਾਹ ਨੂੰ ਗੁਣ ਸੁਣਾਏ ਹੀ, ਇਸ ਤਰੀਕੇ ਨਾਲ ਫਤਿਹ ਸ਼ਾਹ ਪ੍ਰਭਾਵਿਤ ਹੋ ਰਿਹਾ ਜੀ। ਕਹਿਣ ਲੱਗਾ, ਫਤਿਹ ਸ਼ਾਹ ਜੀ, ਉਹ ਤੇ ਉਹਨਾਂ ਵਰਗਾ ਦੁਨੀਆਂ ਚੋਰ ਕੋਈ ਨਹੀਂ ਹੈਗਾ ਜੀ। ਹਾਂਜੀ,
ਰੁਚਰ ਸਰੀਰ ਹੋਏ ਸਮਝੋਈ,
ਤੇ ਸਰੀਰ ਵੀ ਬੜਾ ਸੁੰਦਰ ਹੈ, ਮਤ ਵੀ ਬੜੀ ਸੁੰਦਰ ਹੈ, ਯੋਧੇ ਵੀ ਪੂਰੇ ਨੇ। ਹਾਂਜੀ,
ਅਧਿਕ ਸੁਸ਼ੀਲ ਵੀਰਤਾ ਭਰਿਓ,
ਤੇ ਵੀਰਤਾ ਬੜੀ ਹੈ, ਆਚਰਣ ਦੇ ਪੱਕੇ ਨੇ, ਗੱਜ ਕੇ ਆਖੋ
ਵਾਹਿਗੁਰੂ।
ਇਹ ਗੁਣ ਸਾਰਿਆਂ ਝੋਣੇ ਬੜੇ ਔਖੇ ਨੇ ਜੀ। ਉਹ ਅਸਲ ਵਿੱਚ ਕਹਿੰਦੇ ਨਾ ਤੁਲਸੀਦਾਸ ਜੀ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ। ਕਹਿਣ ਲੱਗੇ, ਮਾਂ ਬੱਚੇ ਨੂੰ ਜਨਮ ਦੇਵੇ, ਇਹਨਾਂ ਤਿੰਨਾਂ ਗੁਣਾਂ ਵਿੱਚੋਂ ਮਾਂ ਦੇ ਪੁੱਤ 'ਚ ਇੱਕ ਗੁਣ ਹੋਣਾ ਚਾਹੀਦਾ ਜੀ, ਜਾਂ ਤਾਂ ਉਹ ਦਾਤਾ ਹੋਵੇ, ਦਾਨੀ ਹੋਏ ਜੀ, ਪਹਿਲੇ ਨੰਬਰ 'ਤੇ ਉਹ ਭਗਤ ਹੋਵੇ ਜੀ। ਚਲੋ ਜੇ ਭਗਤ ਨਹੀਂ ਹੈਗਾ ਤਾਂ ਫਿਰ ਦਾਤਾ ਹੋਵੇ ਜੀ, ਦਾਨੀ ਪੁਰਸ਼ ਹੋਵੇ ਜੀ। ਜੇ ਭਗਤੀ ਵੀ ਨਹੀਂ ਕਰਦਾ ਅਤੇ ਦਾਨ ਵੀ ਨਹੀਂ ਦਿੰਦਾ, ਤੇ ਤੁਲਸੀਦਾਸ ਜੀ ਕਹਿੰਦੇ ਫਿਰ ਇੱਕ ਗੁਣ ਤੇ ਹੋਣਾ ਚਾਹੀਦਾ, ਬੱਚਾ ਸੂਰਮਾ ਹੋਣਾ ਚਾਹੀਦਾ ਜੀ, ਇਹਨਾਂ ਤਿੰਨਾਂ ਗੁਣਾਂ ਚੋਂ ਇੱਕ ਗੁਣ ਜ਼ਰੂਰ ਹੋਣਾ ਚਾਹੀਦਾ ਜੀ। ਜੇ ਨਹੀਂ ਹੈ ਤੇ ਫਿਰ ਮਾਂ ਦੇ ਘਰ ਸੰਤਾਨ ਹੋਵੇ ਹੀ ਨਾ। ਕਹਿਣ ਲੱਗੇ ਤੁਲਸੀਦਾਸ ਜੀ ਕਹਿੰਦੇ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੈ ਨੂਰ। ਪਰ ਮਾਂ ਗੁਜਰੀ ਜੀ ਨੂੰ ਨਮਸਕਾਰ ਕਰਿਆ ਕਰੋ, ਮਹਾਰਾਜ ਦਾਤੇ ਵੀ ਨੇ, ਮਹਾਰਾਜ ਭਗਤ ਵੀ ਬੜੇ ਵੱਡੇ ਤੇ ਮਹਾਰਾਜ ਸੂਰਮੇ ਵੀ ਬੜੇ ਵੱਡੇ ਨੇ ਜੀ। ਭਗਤ ਇੰਨੇ ਵੱਡੇ ਨੇ ਵੀ ਜਿਹਦੇ ਤੇ ਦ੍ਰਿਸ਼ਟੀ ਪਾ ਦੇਣ ਉਹਨੂੰ ਹੀ ਭਗਤ ਬਣਾ ਦੇਣ ਜੀ, ਭਾਵ ਪਰਮੇਸ਼ਰ ਦੀ। ਮਹਾਰਾਜ ਸਿਫਤ ਵਿੱਚ ਕਿੰਨਾ ਕੁਝ ਜਾਪ ਸਭ ਵਿੱਚ ਉਚਾਰਦੇ ਜੀ, ਕਿੰਨਾ ਕੁਝ, ਬਸ ਨਮਸਤੰਗ ਨਮਸਤੰਗ ਨਮਸਤੰਗ, ਕਿੰਨੀ ਵਾਰ ਨਮਸਕਾਰ ਕਰਦੇ ਵਾਹਿਗੁਰੂ ਜੀ ਨੂੰ ਮਹਾਰਾਜ। ਉਹ ਕਹਿ ਰਿਹਾ, ਕਹਿਣ ਲੱਗਾ, ਆਚਰਣ ਵਿੱਚ ਵੀ ਪੂਰੇ ਨੇ। ਹੁਣ ਫਿਰ ਗੱਲ ਧਿਆਨ ਨਾਲ ਸੁਣਿਓ, ਦਸਵੇਂ ਪਾਤਸ਼ਾਹ ਬਾਰੇ ਗੱਜ ਕੇ ਆਖੋ
ਵਾਹਿਗੁਰੂ।
ਭਾਈ ਸਾਹਿਬ ਲਿਖਦੇ ਨੇ, ਸਿਫਤ ਸੁਣਾਉਣ ਵਾਲੇ ਨੇ ਫਤਿਹ ਸ਼ਾਹ ਨੂੰ ਦੱਸਿਆ, ਮਹਾਰਾਜ ਸੁੰਦਰ ਨੇ ਜੀ, ਹੋਵੇ ਸਰੀਰ ਤੋਂ ਸੁੰਦਰ, ਆਚਰਣ ਵਿੱਚ ਪੱਕਾ ਮਜ਼ਬੂਤ ਹੋਵੇ, ਇਹ ਵੀ ਵਿਰਲੀਆਂ ਥਾਵਾਂ 'ਤੇ ਹੈ ਜੀ। ਦੂਜੇ ਨੰਬਰ 'ਤੇ ਮਹਾਰਾਜ ਗੁਣਵਾਨ ਨੇ, ਸੂਰਬੀਰ ਨੇ, ਹੋਵੇ ਸੂਰਬੀਰ ਅਤੇ ਨਿਮਰਤਾ ਵੀ ਪੂਰੀ ਰੱਖਦੇ ਹੋਣ, ਇਹ ਵੀ ਬੜਾ ਔਖਾ ਕੰਮ ਹੈਗਾ ਜੀ। ਨਹੀਂ ਤੇ ਸੂਰਬੀਰ ਹੋਵੇ ਤੇ ਹੰਕਾਰ ਹੀ ਨਹੀਂ ਮਾਣ ਬੰਦੇ ਦਾ, ਗੱਜ ਕੇ ਆਖੋ
ਵਾਹਿਗੁਰੂ,
ਬੰਦੇ ਨੂੰ ਆਪਣੇ ਸਰੀਰ ਦਾ ਮਾਣ ਤੇ ਹੋ ਹੀ ਜਾਂਦਾ ਜੀ। ਹੋਵੇ ਸੂਰਬੀਰ ਤੇ ਨਿਮਰਤਾ ਵੀ ਪੂਰੀ ਰੱਖੇ, ਐਸਾ ਨਹੀਂ ਹੋ ਸਕਦਾ ਜੀ। ਹਾਂਜੀ, ਤੇ ਗੱਲ ਕੀ ਉਹ ਦੱਸ ਰਿਹਾ, ਕਹਿਣ ਲੱਗਾ ਮਹਾਰਾਜ ਆਚਰਣ ਦੇ ਵੀ ਬੜੇ ਪੱਕੇ ਨੇ। ਹਾਂਜੀ,
ਕਰਾ ਮਾਤ ਪੂਰਨ ਦੁੱਖ ਦਰਿਓ,
ਗੱਜ ਕੇ ਆਖੋ ਫਤਿਹ ਸ਼ਾਹ ਨੂੰ ਉਹ ਸੁਣਾਉਣ ਵਾਲਾ ਸਿਫਤ ਸੁਣਾ ਰਿਹਾ, ਸੋਹਣੇ ਬੜੇ ਨੇ, ਯੋਧੇ ਬੜੇ ਨੇ, ਸੂਰਮੇ ਬੜੇ ਨੇ, ਗੁਣਵਾਨ ਬੜੇ ਨੇ, ਦੁਨੀਆਂ ਵਿੱਚ ਉਹਨਾਂ ਵਰਗਾ ਦੂਜਾ ਹੋਰ ਕੋਈ ਨਹੀਂ ਹੈਗਾ, ਇਹ ਤੇ ਮੈਂ ਬਾਹਰੀ ਗੁਣ ਦੱਸ ਰਿਹਾ। ਕਹਿਣ ਲੱਗਾ ਰਾਜਾ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਰਾਮਾਤਾਂ ਵੀ ਬੜੀਆਂ ਨੇ। ਕਹਿਣ ਲੱਗੇ ਇਹਦੇ 'ਚ ਸ਼ੱਕ ਕੋਈ ਨਹੀਂ ਹੈਗਾ, ਵੇਖੋ ਜਿਹੜੀ ਕਲਾ ਉਹ ਤਾਂ ਹੈਗੀ ਹੈ ਜੀ, ਗੱਲ ਵੱਖਰੀ ਹੈ ਵੀ ਵਿਖਾਉਣੀ ਨਹੀਂ ਹੈ, ਪਰ ਜਿਹੜੀ ਤਾਕਤ ਹੈ ਉਹ ਤਾਂ ਹੈ ਨਾ ਜੀ। ਮਹਾਰਾਜ ਵਿੱਚ ਕਰਾਮਾਤਾਂ ਵੀ ਬੜੀਆਂ। ਕਹਿਣ ਲੱਗਾ ਅਤੇ ਇਕੱਲੀਆਂ ਕਰਾਮਾਤਾਂ ਹੀ ਨਹੀਂ ਹੈਗੀਆਂ, ਰਿੱਧੀਆਂ ਸਿੱਧੀਆਂ ਤਾਂ ਕਿਸੇ ਕੋਲੋਂ ਵੀ ਹੋ ਸਕਦੀਆਂ। ਰਾਜਾ ਜੀ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਦਾ, ਮਹਾਰਾਜ ਉਹਦੇ ਦੁੱਖ ਵੀ ਦੂਰ ਕਰ ਦਿੰਦੇ। ਕਹਿਣ ਲੱਗੇ ਅੱਛਾ, ਰਾਜਾ ਕਰ ਸਕਦਾ ਜੀ ਕਿਸੇ ਦੇ ਦੁੱਖ ਦੂਰ ਜੀ? ਥੋੜ੍ਹੇ ਬਹੁਤੇ ਪੈਸੇ ਦੇ ਦੂਗਾ ਕਿਸੇ ਨੂੰ ਜੀ, ਪਰ ਕਿਸੇ ਦੇ ਦੁੱਖ ਨਹੀਂ ਤੇ ਦੂਰ ਕਰ ਸਕਦਾ ਜੀ। ਇਹ ਸਾਰੇ ਗੁਣ ਮਹਾਰਾਜ ਵਿੱਚ ਨੇ। ਉਹ ਬੜੇ ਪਿਆਰ ਨਾਲ ਦੱਸ ਰਿਹਾ ਜੀ ਫਤਿਹ ਸ਼ਾਹ ਰਾਜੇ ਨੂੰ। ਹਾਂਜੀ,
ਇਤਿਆਦਕ ਜਸ ਕਹਿ ਸਭ ਕੋਈ।
ਰਾਜਾ ਜੀ, ਇਹ ਮੈਂ ਨਹੀਂ ਕਹਿੰਦਾ, ਆਸੇ ਪਾਸੇ ਜਿੰਨੇ ਲੋਕ ਨੇ ਸਾਰੇ ਦਸਵੇਂ ਪਾਤਸ਼ਾਹ ਦੇ ਇਹੋ ਜਿਹੇ ਗੁਣ ਗਾਉਂਦੇ ਨੇ। ਕਹਿਣ ਲੱਗੇ ਗੁਣ ਗਾਉਂਦੇ, ਤੁਸੀਂ ਵੀ ਆਖੋ ਸਾਰੇ ਪਿਆਰ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਾਂਜੀ, ਮਹਾਰਾਜ ਆਚਰਣ ਦੇ ਪੱਕੇ, ਮਹਾਰਾਜ ਨਿਮਰਤਾ ਦੇ ਪੱਕੇ, ਮਹਾਰਾਜ ਸੂਰਮਤਾਈ ਦੇ ਪੱਕੇ, ਮਹਾਰਾਜ ਸੁੰਦਰਤਾ ਦੇ ਪੱਕੇ, ਮਹਾਰਾਜ ਕਰਾਮਾਤਾਂ ਵਿੱਚ ਪੱਕੇ, ਹਰ ਪਾਸੇ ਪੱਕੇ ਪੱਕੇ ਨੇ, ਪੂਰਨ ਹੀ ਨੇ ਮਹਾਰਾਜ। ਅਤੇ ਇਕੱਲੇ ਦੂਜੇ ਪਾਸਿਓਂ ਹੀ ਨਹੀਂ, ਜਿਹੜਾ ਰਾਜਾ ਜੀ ਉਹਨਾਂ ਦੇ ਸਿੱਖ ਬਣ ਜਾਂਦਾ, ਮਹਾਰਾਜ ਦੁੱਖ ਵੀ ਦੂਰ ਕਰ ਦਿੰਦੇ ਉਹਨਾਂ ਦੇ ਸਾਰੇ ਦੀ। ਹਾਂਜੀ,
ਸੁਣਿਓ ਨਿਰਪਤ ਰੁਚ ਮਿਲਵੇ ਹੋਈ,
ਉਹਨੇ ਸਿਫਤਾਂ ਇੰਨੇ ਰਸ ਨਾਲ ਸੁਣਾਈਆਂ, ਇੰਨੇ ਪਿਆਰ ਨਾਲ ਸੁਣਾਈਆਂ ਫਤਿਹ ਸ਼ਾਹ ਦਾ, ਮਹਾਰਾਜ ਦੀਆਂ ਸਿਫਤਾਂ ਸੁਣ ਸੁਣ ਕੇ ਮਹਾਰਾਜ ਦੇ ਦਰਸ਼ਨ ਕਰਨ ਨੂੰ ਜੀ ਕਰ ਆਇਆ ਜੀ। ਮਹਾਰਾਜ ਬਾਣੀ ਚ ਕਹਿੰਦੇ ਨੇ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ
ਚਾਓ
ਚਾਓ। ਮਹਾਰਾਜ ਜਿੰਨਾ ਤੁਹਾਡਾ ਨਾਮ ਸੁਣਦੇ, ਉਹਨਾਂ ਤੁਹਾਡਾ ਦਰਸ਼ਨ ਕਰਨ ਨੂੰ ਵੀ ਚਿੱਤ ਕਰਦਾ ਜੀ। ਬਾਹਰੀ ਦੁਨੀਆਂ ਚ ਵੇਖ ਲਈਏ, ਕਿਸੇ ਬੰਦੇ ਦੀਆਂ ਬੜੀਆਂ ਸਿਫਤਾਂ ਸੁਣੀਏ ਨਾ ਜੀ, ਤੇ ਉਹਨੂੰ ਮਿਲਣ ਦਾ ਜੀ ਕਰਦਾ ਬੰਦੇ ਦਾ ਜੀ, ਵੀ ਇਹਨੂੰ ਮਿਲਿਆ ਜਾਵੇ ਜੀ। ਰਾਜੇ ਨੇ ਮਹਾਰਾਜ ਦੀਆਂ ਸਿਫਤਾਂ ਸੁਣੀਆਂ, ਦਸਵੇਂ ਪਾਤਸ਼ਾਹ ਕਲਗੀਧਰ ਜੀ ਦੇ ਦਰਸ਼ਨ ਕਰਨ ਦਾ ਫੁਰਨਾ ਬਣ ਗਿਆ ਰਾਜੇ ਦਾ ਜੀ। ਹਾਂਜੀ,
ਸਗਰੀ ਸੈਨ ਬਟੋਰਨ ਕੀਨ,
ਹੁਣ ਰਾਜਾ ਸੀਗਾ ਤੇ ਇੱਤਾਂ ਤੇ ਜਾਣਾ ਨਹੀਂ ਸੀਗਾ ਜੀ, ਉਹਨੇ ਆਪਣੀ ਸੈਨਾ ਇਕੱਠੀ ਕੀਤੀ ਸਾਰੀ ਜੀ। ਹਾਂਜੀ,
ਅਧਿਕ ਅਕੋਰਨ ਸੰਗੈ ਲੀਨ,
ਰਾਜਾ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਕਈ ਉਪਹਾਰ ਲਏ ਜੀ ਫਤਿਹ ਸ਼ਾਹ ਨੇ, ਹੁਣ ਕੰਮ ਪੁੱਠਾ ਪੈ ਰਿਹਾ ਜੀ ਗੱਜ ਕੇ ਆਖੋ
ਵਾਹਿਗੁਰੂ।
ਭੀਮ ਚੰਦ ਆਪਣੇ ਆਪ ਨੂੰ ਮਹਾਰਾਜ ਦਾ ਦੁਸ਼ਮਣ ਸਮਝਦਾ, ਤੇ ਭੀਮ ਚੰਦ ਦਾ ਕੁੜਮ ਹੈ ਫਤਿਹ ਸ਼ਾਹ, ਤੇ ਵਿਆਹ ਹੋਣਾ ਜੀ ਅਜੇ, ਤੇ ਫਤਿਹ ਸ਼ਾਹ ਮਹਾਰਾਜ ਦਾ ਸ਼ਰਧਾਲੂ ਬਣ ਚੱਲਾ ਜੀ। ਹਾਂਜੀ, ਤੇ ਇੱਥੋਂ ਹੁਣ ਕਥਾ ਦਾ ਮੋੜ ਬਦਲ ਜਾਣਾ ਜੀ ਸਾਰਾ ਜੀ। ਫਤਿਹ ਸ਼ਾਹ ਨੇ ਬੜੀਆਂ ਫੌਜਾਂ ਨਾਲ ਲਈਆਂ, ਤੇ ਗੁਰੂ ਸਾਹਿਬ ਵਾਸਤੇ ਕਈ ਪਿਟਾਵਾਂ ਲਈਆਂ ਜੀ, ਫਰਕ ਵੇਖੋ ਕਿੰਨਾ। ਭੀਮ ਚੰਦ ਖੋ ਰਿਹਾ ਜੀ ਸਾਰਾ ਕੁਝ, ਧੱਕੇ ਨਾਲ ਖੋਣ ਦਾ ਯਤਨ ਕਰਨ ਦਿਆ, ਤੇ ਫਤਿਹ ਸ਼ਾਹ ਆਪਣੇ ਘਰ ਦੀਆਂ ਵੀ ਚੀਜ਼ਾਂ ਦੇ ਰਿਹਾ ਜੀ। ਹਾਂਜੀ,
ਫਤਿਹ ਸ਼ਾਹ ਹੋਏ ਤਿਆਰ ਮਹੀਪਾ,
ਫਤਿਹ ਸ਼ਾਹ ਬੜੇ ਪਿਆਰ ਨਾਲ ਬੜੀ ਉਤਾਵਲੇਪਨ ਨਾਲ ਛੇਤੀ ਛੇਤੀ ਤਿਆਰ ਹੋਇਆ ਜੀ। ਹਾਂਜੀ,
ਆਇਓ ਮਿਲਵੇ ਹੇਤ ਸਮੀਪਾ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਮਿਲਣ ਵਾਸਤੇ ਫਤਿਹ ਸ਼ਾਹ ਪਾਉਂਟਾ ਸਾਹਿਬ ਆਇਆ ਜੀ। ਹੁਣ ਗੱਲ ਫਿਰ ਧਿਆਨ ਨਾਲ ਸੁਣਿਓ, ਜਿਸ ਧਰਤੀ ਤੇ ਫਤਿਹ ਸ਼ਾਹ ਆ ਰਿਹਾ ਉਹ ਨਾਣ ਦੇ ਰਾਜੇ ਦੀ ਦਿੱਤੀ ਹੋਈ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਉੱਥੇ ਡੇਰਾ ਲਾ ਕੇ ਸੱਜੇ ਨੇ। ਨਾਣ ਦਾ ਰਾਜਾ ਅਤੇ ਫਤਿਹ ਸ਼ਾਹ ਇੱਕ ਦੂਜੇ ਦੇ ਕੱਟੜ ਵਿਰੋਧੀ ਨੇ ਜੀ, ਦੁਸ਼ਮਣੀ ਰੱਖਦੇ ਨੇ ਪੂਰੀ ਆਪਸ ਵਿੱਚ, ਪਰ ਫਤਿਹ ਸ਼ਾਹ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਜੀ। ਫੌਜਾਂ ਲੈ ਕੇ ਫਤਿਹ ਸ਼ਾਹ ਮਹਾਰਾਜ ਕੋ ਆ ਰਿਹਾ, ਉਹਨੂੰ ਇਹ ਹੈ ਵੀ ਮੈਨੂੰ ਮਹਾਰਾਜ ਦੇ ਦਰਸ਼ਨ ਹੋ ਜਾਣ ਕਿਸੇ ਤਰੀਕੇ ਨਾਲ। ਹਾਂਜੀ,
ਪ੍ਰਥਮ ਦਈ ਸੁਧ ਪਠਿਓ ਵਕੀਲਾ, ਗੁਰਦਰਬਾਰ ਲਗਾਏ ਸ਼ਬੀਲਾ।
ਤੇ ਪਹਿਲਾਂ ਉਹਨੇ ਆਪਣਾ ਵਕੀਲ ਮਹਾਰਾਜ ਕੋ ਭੇਜਿਆ ਜੀ। ਹਾਂਜੀ, ਤੇ ਪਹਿਲਾਂ ਜਦੋਂ ਵਕੀਲ ਭੇਜਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਵਕੀਲ ਆਇਆ, ਉਹਨੇ ਦੱਸਿਆ ਮਹਾਰਾਜ ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ। ਹਾਂਜੀ,
ਨਰਨ ਹਜ਼ਾਰਨ ਕੋ ਸੰਗ ਲਿਆਇਓ।
ਗੁਰੂ ਸਾਹਿਬ ਕਹਿੰਦੇ ਵੀ ਆ ਜੇ, ਤੇ ਰਾਜਾ ਸੀ ਨਾ ਜੀ, ਤੇ ਰਾਜੇ ਦੇ ਨਾਲ ਹਜ਼ਾਰਾਂ ਸੈਨਾ ਨਾਲ ਆਈ ਤੇ ਹਜ਼ਾਰਾਂ ਲੋਕ ਵੀ ਆਏ ਜੀ। ਅੱਜ ਕੇ ਆਖੋ
ਵਾਹਿਗੁਰੂ।
ਰਾਜਾ ਸੀਗਾ ਜੀ ਉਹ ਜੀ, ਹਜ਼ਾਰਾਂ ਲੋਕ ਆਏ। ਹੁਣ ਵੇਖ ਲਓ, ਕਿਸੇ ਬੰਦੇ ਨਾਲ, ਇਕੱਲੇ ਬੰਦੇ ਨਾਲ ਹਜ਼ਾਰ ਲੋਕ ਇਕੱਠਾ ਤੁਰ ਰਿਹਾ ਹੋਵੇ ਜੀ, ਵੇਖਣ ਵਾਲੇ ਨੂੰ ਲੱਗਦਾ ਵੀ ਉਹ ਬੜਾ ਵੱਡਾ ਬੰਦਾ ਹੈ ਜੀ। ਇੱਥੋਂ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹੋਵੇ, ਉਹਦੇ ਨਾਲ ਹਰ ਵਕਤ ਹਜ਼ਾਰ ਬੰਦਾ ਤਾਂ ਨਹੀਂ ਰਹਿੰਦਾ ਜੀ। ਹਾਂਜੀ, ਸੌ ਦੋ ਸੌ ਹੋਊਗਾ ਜੀ। ਇਹ ਰਾਜੇ ਆਪਣੇ ਨਾਲ ਬੜੀ ਬੜੀ ਦੁਨੀਆਂ ਲੈ ਕੇ ਤੁਰਦੇ ਹੁੰਦੇ ਸੀਗੇ ਜੀ। ਫਤਿਹ ਸ਼ਾਹ ਰਾਜਾ ਆ ਰਿਹਾ, ਹਜ਼ਾਰਾਂ ਬੰਦੇ ਉਹਦੇ ਨਾਲ ਨੇ ਜੀ, ਹਜ਼ਾਰਾਂ ਜੀ। ਆਪ ਅੱਗੇ ਤੁਰ ਰਿਹਾ ਸਾਰਿਆਂ ਦੇ, ਹਜ਼ਾਰਾਂ ਉਹਦੇ ਪਿੱਛੇ ਚੱਲ ਰਹੇ ਨੇ, ਤੇ ਫਤਿਹ ਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਦਰਬਾਰ ਵਿੱਚ ਆਇਆ।
ਮਿਲਿਓ ਗੁਰੂ ਪਗ ਸੀਸ ਨਿਵਾਇਓ।
ਪਰ ਸਾਧ ਸੰਗਤ ਜੀ, ਦੁਨੀਆਂ ਦਾ ਰਾਜਾ ਜਿੰਨਾ ਮਰਜ਼ੀ ਵੱਡਾ ਹੋਵੇ, ਗੁਰੂ ਸਾਹਿਬ ਅੱਗੇ ਆ ਕੇ ਤੇ ਸਿਰ ਝੁਕਾਉਣਾ ਹੀ ਪਏਗਾ ਜੀ। ਮਹਾਰਾਜ ਆਪਣੇ ਤਖ਼ਤ ਤੇ ਬੈਠੇ, ਗੁਰੂ ਸਾਹਿਬ ਜੀ ਦੇ ਸੀਸ ਉੱਤੇ ਚੌਰ ਸਾਹਿਬ ਹੋ ਰਿਹਾ, ਰਾਜਾ ਫਤਿਹ ਸ਼ਾਹ ਸਮੇਤ ਫੌਜਾਂ ਦੇ ਆਇਆ, ਤੇ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਉਹਨੇ ਸਿਰ ਝੁਕਾਇਆ ਜੀ ਆਪਣਾ ਜੀ। ਅਸੀਂ ਵੀ ਸਾਰੇ ਗੁਰੂ ਜੀ ਦੇ ਚਰਨਾਂ 'ਚ ਸਿਰ ਝੁਕਾਈਏ। ਕਹੋ ਪਿਆਰ ਨਾਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਰਾਜਾ ਫਤਿਹ ਸ਼ਾਹ ਮਹਾਰਾਜ ਦੇ ਚਰਨਾਂ 'ਚ ਝੁਕਿਆ ਆ ਕੇ।
ਹਾਂਜੀ, ਸੁਭਟਨ ਸਹਿਤ ਸ਼ਸਤਰਨ ਤਨ ਧਾਰੇ,
ਸ਼ਸਤਰ ਬਸਤਰ ਸਜਾਏ ਨੇ, ਬਹੁਤ ਜ਼ਿਆਦਾ ਸੂਰਮੇ ਨੇ ਉਹਦੇ ਨਾਲ।
ਹਾਂਜੀ, ਥਿਰਿਓ ਭੂਪ ਤਬ ਪ੍ਰਭੂ ਅਗਾਰੇ।
ਤੇ ਭਾਈ ਸੰਤੋਖ ਸਿੰਘ ਜੀ ਦਾ ਦੇਣਾ ਕੋਈ ਦੇ ਸਕਦਾ ਜੀ? ਕਿੱਡੀ ਸੋਹਣੀ ਬੋਲੀ ਵੇਖੋ ਭਾਈ ਸੰਤੋਖ ਸਿੰਘ ਜੀ ਦੀ, ਥਿਰੇ ਉਹ ਭੂਪ ਤਬ ਪ੍ਰਭੂ ਅਗਾਰੇ। ਪ੍ਰਭੂ ਕੌਣ ਹੁੰਦਾ ਜੀ? ਰੱਬ, ਪਰਮੇਸ਼ਰ, ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਹਾਂਜੀ, ਪਰਮੇਸ਼ਰ ਦਾ ਰੂਪ ਨੇ ਸੱਚੇ ਪਾਤਸ਼ਾਹ ਮਹਾਰਾਜ। ਸੱਚੇ ਪਾਤਸ਼ਾਹ ਜੀ ਦੇ ਬਾਰੇ ਪ੍ਰਭੂ ਲਿਖ ਰਹੇ ਜੀ। ਰਾਜਾ ਫਤਿਹ ਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਤਨ ਮਨ ਠੰਡਾ ਹੋਇਆ ਜੀ ਉਹਦਾ ਜੀ। ਦਰਸ਼ਨ ਹੀ ਐਸੇ ਸਨ, ਗੱਜ ਕੇ ਆਖੋ
ਵਾਹਿਗੁਰੂ।
ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ। ਮਹਾਰਾਜ ਸੁੰਦਰ ਸਰੂਪ ਵੀ ਬੜੇ ਨੇ ਤੇ ਰਾਜਿਆਂ ਦੇ ਰਾਜੇ ਨੇ ਸੱਚੇ ਪਾਤਸ਼ਾਹ, ਰਾਜਿਆਂ ਦੇ ਰਾਜੇ ਨੇ। ਗੁਰਮੁਖੋ, ਵਾਹਿਗੁਰੂ ਜੀ ਦੇ ਨਾਮ ਦਾ ਵੀ ਚਿਹਰੇ ਤੇ ਬੜਾ ਜਲਾਲ ਹੁੰਦਾ ਜੀ। ਨਾਮ ਦਾ ਜਲਾਲ ਵੱਖਰੀ ਚੀਜ਼ ਹੈ ਜੀ, ਬਾਹਰੀ ਸੁੰਦਰਤਾ ਹੋਣੀ ਵੱਖਰੀ ਚੀਜ਼ ਹੈ। ਹਾਂਜੀ, ਬਾਹਰੀ ਸੁੰਦਰਤਾ ਹੋਣੀ ਵੱਖਰੀ ਚੀਜ਼ ਹੈ, ਤੇ ਵਾਹਿਗੁਰੂ ਜੀ ਦਾ ਨਾਮ ਦਾ ਜਲਾਲ ਚਿਹਰੇ ਤੇ ਹੋਣਾ ਵੱਖਰੀ ਚੀਜ਼ ਹੈ ਜੀ। ਮੈਂ ਤੁਹਾਨੂੰ ਬੜੀ ਵਾਰੀ ਇੱਕ ਬੇਨਤੀ ਕੀਤੀ, ਗੱਜ ਕੇ ਆਖੋ ਸਾਰੇ ਵਾਹਿਗੁਰੂ। ਬਾਬਾ ਜੀ, ਬਾਬਾ ਠਾਕਰ ਸਿੰਘ ਜੀ ਦੀਆਂ ਅਸੀਂ ਫੋਟੋਆਂ 'ਚ ਹੀ ਦਰਸ਼ਨ ਕੀਤੇ ਨੇ ਜੀ। ਬਾਬਾ ਜੀ ਦਾ ਚਿਹਰਾ ਮੂਹਰਾ ਵੇਖਿਆ ਜਾਵੇ ਤੇ ਸਰੀਰ ਵੀ ਬਾਬਾ ਜੀ ਦਾ ਕੋਈ ਬਹੁਤਾ ਵੱਡਾ ਨਹੀਂ ਹੈਗਾ ਜੀ, ਤੇ ਚਿਹਰਾ ਵੀ ਪਤਲਾ ਜਿਹਾ, ਪਰ ਉਹ ਜਿਹੜਾ ਨਾਮ ਸੀ ਨਾ ਜੀ ਅੰਦਰ, ਨਾਮ ਉਹ ਏਡੀ ਤਾਕਤ ਵਾਲਾ ਸੀਗਾ ਵੀ ਸਾਰੀ ਉਮਰ ਬਾਬਾ ਜੀ ਨੇ ਕੋਈ ਕਥਾ ਕੀਰਤਨ ਨਹੀਂ ਕੀਤਾ, ਤੇ ਸੰਗਤਾਂ ਵਿੱਚੋਂ ਕਈ ਪ੍ਰੇਮੀ ਐਸੇ ਨੇ ਜਿਹੜੇ ਉਹਨਾਂ ਦੇ ਦਰਸ਼ਨ ਕਰ ਕਰਕੇ ਹੀ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ ਜੀ, ਦਰਸ਼ਨ ਕਰਕੇ ਜੀ। ਕੋਈ ਬਾਬਾ ਜੀ ਸਟੇਜ 'ਤੇ ਚੜ੍ਹ ਕੇ ਕਥਾ ਨਹੀਂ ਕਰਦੇ ਹੁੰਦੇ ਜੀ, ਬਸ ਉਹ ਨਾਮ ਦਾ ਰਸ ਇੰਨਾ ਜੀ, ਆ ਪ੍ਰਤਾਪ ਉਹਨਾਂ ਦਾ ਇੰਨਾ ਸੀਗਾ ਜੀ, ਵੇਖ ਕੇ ਹੀ ਅੰਮ੍ਰਿਤ ਛਕਣ ਨੂੰ ਤਿਆਰ ਹੋ ਜਾਂਦੀਆਂ ਸੀ ਫੌਜਾਂ ਜੀ। ਅਤੇ ਦਸਵੇਂ ਪਾਤਸ਼ਾਹ ਜੇ ਬਾਬਾ ਠਾਕਰ ਸਿੰਘ ਜੀ ਦਾ ਸਰੂਪ ਇੰਨਾ ਵਧੀਆ, ਉਹ ਮਹਾਰਾਜ ਦੇ ਸਿੱਖ ਨੇ, ਅਤੇ ਮਹਾਰਾਜ ਦਾ ਸਰੂਪ ਕਿੱਡਾ ਸੋਹਣਾ ਹੋਏਗਾ ਜੀ। ਤੁਸੀਂ ਵੇਖੋ ਗੁਰੂ ਕੇ ਸਿੱਖ ਦਾ ਸਰੂਪ ਏਡਾ ਵਧੀਆ, ਤੇ ਗੁਰੂ ਸਾਹਿਬ ਜੀ ਦਾ ਸਰੂਪ ਕਿੰਨਾ ਵਧੀਆ ਹੋਏਗਾ। ਹਾਂਜੀ, ਭਾਵੇਂ ਦਸਵੇਂ ਪਾਤਸ਼ਾਹ ਨੇ ਸਿਫਤ ਪਰਮੇਸ਼ਰ ਦੀ ਕੀਤੀ ਹੈ, ਪਰ ਉਹ ਗੁਣ ਦਸਵੇਂ ਪਾਤਸ਼ਾਹ ਵਿੱਚ ਆਪਣੇ ਵਿੱਚ ਵੀ ਹੈਗੇ ਨੇ ਜੀ। ਕਿ ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ, ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਂਦਾਨ ਹੋ। ਸੱਚੇ ਪਾਤਸ਼ਾਹ, ਤੁਹਾਡਾ ਚਿਹਰਾ ਬੜਾ ਸੋਹਣਾ ਮਹਾਰਾਜ, ਤੁਸੀਂ ਰਾਜਿਆਂ ਦੇ ਰਾਜੇ 'ਚ ਛੋਟਾ ਮੋਟਾ ਦਾਨ ਨਹੀਂ ਦਿੰਦੇ, ਤੁਸੀਂ ਮਹਾਂਦਾਨੀ ਦੇ ਸੱਚੇ ਪਾਤਸ਼ਾਹ, ਵੱਡਾ ਦਾਨ ਦੇਣ ਵਾਲੇ ਹੋ। ਹਾਂਜੀ, ਪ੍ਰਾਣ ਕੇ ਬਚਾਈਆ, ਦੂਧ ਪੂਤ ਕੇ ਦਿਵਈਆ, ਰੋਗ ਸੋਗ ਕੇ ਮਿਟਾਈਆ, ਕਿਦੋਂ ਮਾਨੀ ਮਹਾਮਾਨ ਹੋ। ਮਹਾਰਾਜ ਦੇ ਦਰਸ਼ਨ ਕਰਕੇ ਫਤਿਹ ਸ਼ਾਹ ਨੂੰ ਬੜਾ ਆਨੰਦ ਮਿਲ ਰਿਹਾ ਜੀ। ਹੱਥ ਜੋੜ ਕੇ ਫਤਿਹ ਸ਼ਾਹ ਦਸਵੇਂ ਪਾਤਸ਼ਾਹ ਜੀ ਦੇ ਸਾਹਮਣੇ ਬੈਠ ਗਿਆ।
ਬੁੱਝਿਓ ਕੁਸ਼ਲ ਸਰੀਰ ਸੋਦੇਸ਼,
ਮਹਾਰਾਜ ਦੇ ਕੋਲ ਥੱਲੇ ਪੁੰਜੇ ਬੈਠਾ ਜੀ ਸੰਗਤ ਵਿੱਚ ਆ ਕੇ। ਮਹਾਰਾਜ ਫਤਿਹ ਸ਼ਾਹ ਨੂੰ ਪੁੱਛਦੇ, ਫਤਿਹ ਸ਼ਾਹ ਤੇਰਾ ਸਰੀਰ ਰਾਜੀ ਹੈ? ਕਹਿਣ ਲੱਗੇ, ਤੇ ਜਿੱਥੇ ਰਾਜਿਆਂ ਦਾ ਸਰੀਰ ਰਾਜੀ, ਉੱਥੇ ਰਾਜਿਆਂ ਦੇ ਦੇਸ਼ ਬਾਰੇ ਵੀ ਪੁੱਛਣਾ ਪੈਂਦਾ ਜੀ। ਮਹਾਰਾਜ ਕਹਿੰਦੇ, ਤੇਰਾ ਦੇਸ਼ ਵੀ ਰਾਜੀ ਹੈ ਸਾਰਾ?
ਹਾਂਜੀ। ਸੈਨਾ ਮੰਤਰੀ ਕੋਸ਼ ਅਸ਼ੇਸ਼,
ਗੱਜ ਕੇ ਆਖੋ ਵਾਹਿਗੁਰੂ। ਵੇਖੋ ਮਹਾਰਾਜ ਸਾਰਿਆਂ ਬਾਰੇ ਪੁੱਛ ਰਹੇ। ਮਹਾਰਾਜ ਕਹਿੰਦੇ, ਫਤਿਹ ਸ਼ਾਹ ਤੇਰੀ ਸੈਨਾ ਦਾ ਕੀ ਹਾਲ ਹੈ? ਕਹਿਣ ਲੱਗੇ, ਤੇ ਜਦੋਂ ਸੈਨਿਆਂ ਦਾ ਪੁੱਛਿਆ, ਫਿਰ ਮਹਾਰਾਜ ਕਹਿੰਦੇ, ਫਤਿਹ ਸ਼ਾਹ ਤੇਰੇ ਮੰਤਰੀਆਂ ਦਾ ਕੀ ਹਾਲ ਹੈ? ਕਹਿਣ ਲੱਗੇ, ਤੇ ਕੋਸ਼ ਕਹਿੰਦੇ ਖਜ਼ਾਨੇ ਨੂੰ, ਰਾਜਿਆਂ ਦੇ ਖਜ਼ਾਨੇ ਬਾਰੇ ਵੀ ਪੁੱਛਣਾ ਪੈਂਦਾ ਜੀ। ਅੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਕਹਿੰਦੇ, ਫਤਿਹ ਸ਼ਾਹ ਰਾਜੇ ਤੇਰਾ ਖਜ਼ਾਨਾ ਠੀਕ ਹੈ? ਕਹਿਣ ਲੱਗੇ, ਖਜ਼ਾਨਾ ਠੀਕ ਹੈ। ਪਹਿਲਾਂ ਉਹਦੇ ਸਰੀਰ ਬਾਰੇ ਪੁੱਛਿਆ, ਫਿਰ ਉਹਦੇ ਦੇਸ਼ ਬਾਰੇ ਪੁੱਛਿਆ, ਫਿਰ ਸੈਨਾ ਬਾਰੇ ਪੁੱਛਿਆ, ਫਿਰ ਉਹਦੇ ਖਜ਼ਾਨੇ ਬਾਰੇ ਪੁੱਛਿਆ। ਹਾਂਜੀ।
ਸਭ ਕੇ ਹੈ ਕਲਿਆਣ ਸਦੀਵਾ, ਸੁਨਤ ਬਤਾਈ ਨ੍ਰਿਪ ਹੈ ਗਰੀਵਾ।
ਸੁਣ ਕੇ ਫਤਿਹ ਸ਼ਾਹ ਨੇ ਹੱਥ ਜੋੜੇ, ਨਾਲੇ ਮਹਾਰਾਜ ਦੇ ਦਰਸ਼ਨ ਕਰ ਰਿਹਾ। ਕਲਗੀਧਰ ਸਤਿਗੁਰੂ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਸਾਰੇ ਕਲਿਆਣ ਮੰਗਲ ਨੇ ਮਹਾਰਾਜ, ਭਾਵ ਸਭ ਖੁਸ਼ ਨੇ। ਹਾਂਜੀ।
ਕਿਤਕ ਰਾਜ ਪੁਨ ਬੁੱਝਣ ਕੀ ਕਰਿਓ?
ਫਿਰ ਸੱਚੇ ਪਾਤਸ਼ਾਹ ਪੁੱਛਦੇ, ਮਹਾਰਾਜ ਕਹਿੰਦੇ, ਫਤਿਹ ਸ਼ਾਹ ਤੇਰਾ ਰਾਜ ਭਾਗ ਕਿੰਨਾ ਕੁ ਵੱਡਾ? ਕਹਿਣ ਲੱਗੇ,
ਹਾਂਜੀ, ਜਥਾ ਜੋਗ ਗੁਰ ਤੀਰ ਉਚਰਿਓ।
ਤੇ ਜਿੰਨਾ ਕੁ ਰਾਜੇ ਦਾ ਰਾਜ ਭਾਗ ਸੀਗਾ, ਉਹ ਰਾਜੇ ਨੇ ਸਾਰੀ ਗੱਲ ਦੱਸੀ ਮਹਾਰਾਜ ਨੂੰ। ਮਹਾਰਾਜ ਇੰਨਾ ਕੁ ਵੱਡਾ ਮੇਰਾ ਰਾਜ ਭਾਗ ਹੈ, ਅੱਜ ਇਸ ਥਾਂ ਤੇ ਮਹਾਰਾਜ ਨੇ ਆਸਣ ਲਾਇਆ ਸੀ ਨਾ ਜੀ, ਰਾਜੇ ਦੀ ਇਸ ਥਾਂ ਤੇ ਵੀ ਆਖਿਆ ਗਈ ਜੀ ਵੀ ਆਹ ਥਾਂ ਮੈਨੂੰ ਮਿਲ ਜੇ ਸਾਰੀ ਨਾਨ ਦੇ ਰਾਜੇ ਕੋਲੋਂ। ਪਰ ਹੁਣ ਅੰਦਰ ਨਿਮਰਤਾ ਵਸ ਚੁੱਕੀ ਸੀ ਦਰਸ਼ਨ ਕਰਕੇ, ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰਾ ਇੰਨਾ ਕੁ ਰਾਜ ਹੈਗਾ। ਹਾਂਜੀ।
ਕਰਨ ਅਖੇਰ ਅਨੇਕ ਪ੍ਰਸੰਗੰ,
ਹਾਂਜੀ,
ਕਹੇ ਪਰਸ ਪਰਸ ਹਰਖ ਉਮੰਗੰ।
ਸੱਚੇ ਪਾਤਸ਼ਾਹ ਕਹਿੰਦੇ, ਫਤਿਹ ਸ਼ਾਹ ਆ ਫੌਜਾਂ ਹੀ ਰੱਖੀਆਂ ਕਿ ਸ਼ਿਕਾਰ ਖੇਡਣ ਵੀ ਜਾਂਦਾ ਹੁੰਦਾ? ਗੱਜ ਕੇ ਆਖੋ
ਵਾਹਿਗੁਰੂ।
ਤੇ ਉਹਨੇ ਦੱਸਿਆ, ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਵੀ ਕਦੀ ਕਦੀ ਜਾਈਦਾ। ਮਹਾਰਾਜ ਸਾਡੇ ਇਸ ਇਲਾਕੇ 'ਚ ਸ਼ੇਰ ਬੜੇ ਨੇ, ਸ਼ੇਰ ਕਈ ਸ਼ੇਰ ਤੇ ਸੱਚੇ ਪਾਤਸ਼ਾਹ ਸਾਡੇ ਕਾਬੂ ਹੀ ਨਹੀਂ ਆਉਂਦੇ ਜੀ। ਹਾਂਜੀ।
ਬਸਤਰ ਦਰਬ ਅਰ ਏਕ ਤੁਰੰਗਾ, ਅਰਪਨ ਕੀਨ ਭਾਵ ਕੇ ਸੰਗਾ।
ਰਾਜਾ ਕੁਝ ਸਮਾਂ ਬਚਨ ਕਰਦਾ ਰਿਹਾ, ਫਿਰ ਫਤਿਹ ਸ਼ਾਹ ਨੇ ਮਹਾਰਾਜ ਨੂੰ ਚੋਲਾ ਭੇਟਾ ਕੀਤਾ ਜੀ। ਇੱਕ ਚੋਲਾ ਕੁਝ ਮਾਇਆ ਉੱਤੇ ਰੱਖੀ, ਇੱਕ ਘੋੜਾ ਗੁਰੂ ਸਾਹਿਬ ਨੂੰ ਭੇਟਾ ਕੀਤਾ ਜੀ।
ਕਿਤਕ ਕਾਲ ਮਹਿ ਚੜ ਬੇ ਚਾਹਾ,
ਕੁਝ ਕੁ ਸਮਾਂ ਮਹਾਰਾਜ ਕੋਲ ਰਿਹਾ, ਫਿਰ ਉਹਨੇ ਚੱਲਣ ਦੀ ਆਗਿਆ ਮੰਗੀ। ਮਹਾਰਾਜ ਕਹਿੰਦੇ, ਅੱਜ ਰਾਤ ਇੱਥੇ ਹੀ ਰਹਿਣਾ, ਤੁਸੀਂ ਸਾਡੇ ਲਾਗੇ ਹੀ ਰਹਿਣਾ।
ਹਾਂਜੀ। ਪ੍ਰਭ ਬਹੁ ਕਹਿ ਡੇਰਾ ਉਤਰਾਹਾ,
ਮਹਾਰਾਜ ਨੇ ਉਹ ਕਵੇ ਮਹਾਰਾਜ ਜਾਣਾ, ਪਿੱਛੇ ਰਾਜ ਭਾਗ ਦੇ ਕੰਮ ਨੇ। ਮਹਾਰਾਜ ਕਹਿੰਦੇ, ਨਹੀਂ ਤੂੰ ਰਹਿਣਾ ਸਾਡੇ ਕੋਲ। ਗੱਜ ਕੇ ਆਖੋ
ਵਾਹਿਗੁਰੂ।
ਗੱਜ ਕੇ
ਵਾਹਿਗੁਰੂ।
ਮਹਾਰਾਜ ਕਹਿੰਦੇ, ਤੂੰ ਸਾਡੇ ਕੋਲ ਰਹਿਣਾ। ਤੇ ਸੰਗਤ ਜੀ, ਜੇ ਮਹਾਰਾਜ ਇਹਨੂੰ ਜ਼ਬਰਦਸਤੀ ਆਪਣੇ ਕੋਲ ਰੱਖ ਰਹੇ, ਤੇਰਾ ਭਲਾ ਹੀ ਕਰਨਗੇ ਸੱਚੇ ਪਾਤਸ਼ਾਹ, ਇਹਦਾ ਭਲਾ ਹੀ ਕਰਨਗੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਇੱਕ ਸ਼ਾਹੂਕਾਰ ਆਇਆ ਜੀ। ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਛੁੱਟੀ ਦੇ ਦਿੱਤੀ, ਤੇ ਸ਼ਾਹੂਕਾਰ ਨੂੰ ਮਹਾਰਾਜ ਛੁੱਟੀ ਨਾ ਦੇਣ ਜੀ। ਸ਼ਾਹੂਕਾਰ ਨੂੰ ਮਹਾਰਾਜ ਕਹਿੰਦੇ, ਸ਼ਾਹੂਕਾਰਾ, ਕਹਿਣ ਲੱਗੇ, ਤੂੰ 40 ਦਿਨ ਇੱਥੇ ਰਹਿਣਾ। ਕਹਿਣ ਲੱਗੇ, ਸ਼ਾਹੂਕਾਰ ਬੜਾ ਤੰਗ, ਹੁਣ ਸ਼ਾਹੂਕਾਰਾਂ ਦੁਕਾਨਾਂ ਦੁਕਾਨਾਂ ਵੀ ਵੇਖਣੀਆਂ ਹੁੰਦੀਆਂ ਆਪਣੀਆਂ ਜੀ, ਬੜਾ ਤੰਗ। ਮਹਾਰਾਜ ਨਹੀਂ, ਮਹਾਰਾਜ ਕਹਿੰਦੇ ਤੈਨੂੰ ਆਖਿਆ ਰਹਿਣਾ ਸਤ ਬਚਨ ਮਹਾਰਾਜ, ਸ਼ਾਹੂਕਾਰ ਰਹਿ ਪਿਆ। ਤੇ ਸਾਧ ਸੰਗਤ ਜੀ 40 ਕੁ ਦਿਨ ਪੂਰੇ ਹੋਏ, ਮਹਾਰਾਜ ਨੇ ਖੁਸ਼ੀ ਦਿੱਤੀ। ਮਹਾਰਾਜ ਕਹਿੰਦੇ ਸ਼ਾਹੂਕਾਰਾ ਜਾ। ਕਹਿੰਦਾ ਮਹਾਰਾਜ ਮੈਂ ਲੋਕਾਂ ਨੂੰ ਕੀ ਜਾ ਕੇ ਦੱਸਾਂਗਾ, ਤੁਸੀਂ ਮੈਨੂੰ ਰੱਖਿਆ ਕਿਉਂ? ਮਹਾਰਾਜ ਕਹਿੰਦੇ ਦੱਸ ਦਈਏ। ਕਹਿਣ ਲੱਗੇ ਹਾਂ। ਮਹਾਰਾਜ ਕਹਿੰਦੇ ਤੈਨੂੰ ਇੱਥੇ ਰੱਖ ਕੇ ਤੇਰੇ ਕੋਲੋਂ ਗੁਰੂ ਘਰ ਦੀ ਸੇਵਾ ਕਰਾਈ ਹੈ। ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ।
ਇੱਥੇ ਰੱਖ ਕੇ ਤੇਰੇ ਕੋਲੋਂ ਕਰਾਈ ਸੇਵਾ, ਇੱਥੋਂ ਤੂੰ ਚਲੇ ਜਾਣਾ ਸੀਗਾ, ਤੇਰੇ ਕੰਮ ਵਿੱਚ ਤੈਨੂੰ ਘਾਟਾ ਪੈਣਾ ਸੀਗਾ, ਤੇਰੇ ਪਹਿਲੇ ਚੰਗੇ ਪੁੰਨ ਸਾਰੇ ਸੜ ਚੁੱਕੇ ਸੀ। ਕਹਿਣ ਲੱਗੇ ਸਭ ਸੜ ਚੁੱਕੇ ਸੀਗੇ, ਜਿੰਨੇ ਕੁ ਚੰਗੇ ਪੁੰਨ ਸੀ ਤੂੰ ਵਰਤ ਚੁੱਕਿਆ ਸੈਂ, ਅੱਗੋਂ ਤੂੰ ਕੋਈ ਕਮਾਈ ਨਹੀਂ ਸੀ ਸ਼ੁੱਭ ਕੀਤੀ, ਪੁੰਨ ਤੇਰੇ ਸੜ ਚੁੱਕੇ ਸਨ, ਸੇਵਾ ਸਿਮਰਨ ਰੱਖ ਕੇ ਵਾਹਿਗੁਰੂ ਸੇਵਾ ਸਿਮਰਨ ਕਰਾ ਕੇ ਤੇਰੇ ਪੁੰਨਾਂ 'ਚ ਵਾਧਾ ਕਰਤਾ। ਮਹਾਰਾਜ ਕਹਿੰਦੇ ਤੇਰੇ ਘਰ ਵਿੱਚ ਬਹੁਤ ਵੱਡੀ ਕੰਗਾਲਤਾ ਆਉਣੀ ਸੀਗੀ, ਉਹ ਕੰਗਾਲਤਾ ਨੇ ਕਈ ਜਨਮ ਤੇਰਾ ਖਹਿੜਾ ਨਹੀਂ ਛੱਡਣਾ। ਕਹਿਣ ਲੱਗੇ ਮਹਾਰਾਜ ਕਹਿੰਦੇ ਹੁਣ 40 ਯੁੱਗ, ਕਹਿਣ ਲੱਗੇ ਜੇ ਤੂੰ ਚਾਹੇ ਨਾ ਤੇ 40 ਯੁੱਗ ਵੀ ਤੂੰ ਸ਼ਾਹੂਕਾਰ ਦਾ ਸ਼ਾਹੂਕਾਰ ਹੀ ਰਹੇਗਾ। ਕਹਿਣ ਲੱਗੇ ਇੰਨਾ ਸਮਾਂ ਵੀ ਜੇ ਤੂੰ ਚਾਹੇ ਤੇ ਰਹਿ ਸਕਦਾ। ਕਹਿਣ ਲੱਗੇ ਵੱਖ ਵੱਖ ਜਨਮ ਲੈ ਕੇ ਸ਼ਾਹੂਕਾਰ ਹੀ ਬਣਿਆ ਰਹੇਗਾ। ਕਹਿਣ ਲੱਗੇ ਜੇ ਗੁਰੂ ਸਾਹਿਬ ਕਿਸੇ ਨੂੰ ਰੱਖਦੇ ਵੀ ਨੇ ਤੇ ਭਲਾ ਹੀ ਕਰਦੇ ਜੀ। ਫਤਿਹ ਸ਼ਾਹ ਜਾਣਾ ਚਾਹੁੰਦਾ ਵਾਪਸ, 10ਵੇਂ ਪਾਤਸ਼ਾਹ ਕਹਿੰਦੇ ਨਹੀਂ ਫਤਿਹ ਸ਼ਾਹ ਨਹੀਂ ਜਾਣਾ, ਇੱਥੇ ਰਹਿਣਾ ਸਾਡੇ ਕੋਲ। ਫਤਿਹ ਸ਼ਾਹ ਕਹਿੰਦਾ ਠੀਕ ਹੈ ਮਹਾਰਾਜ।
ਹਾਂਜੀ, ਸੰਧੀ ਕਰਾਵਨ ਚਹਿ ਨਿਰਪ ਦੋ ਬੰਦਿਓ ਵਿਰੋਧ ਅਧਿਕ ਖੋ ਦੋ।
ਅਸਲ ਵਿੱਚ ਮਨ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਫੁਰਨਾ ਬਣਾ ਲਿਆ। ਫਤਿਹ ਸ਼ਾਹ ਦਾ ਸੁਭਾਅ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਚਾਹੁੰਦੇ ਵੀ ਨਾਣ ਦਾ ਰਾਜਾ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦੀ ਮਿੱਤਰਤਾ ਕਰਾ ਦਈਏ। ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ।
ਤੇ ਕਹਿਣ ਲੱਗੇ ਐਵੇਂ ਹੀ ਵੈਰ ਵਧਾ ਕੇ ਬੈਠੇ ਨੇ, ਐਵੇਂ ਵੈਰ ਵਧਾ ਕੇ ਬੈਠੇ ਨੇ, ਮੇਦਨੀ ਪ੍ਰਕਾਸ਼ ਵੀ ਬੜਾ ਚੰਗਾ ਤੇ ਫਤਿਹ ਸ਼ਾਹ ਵੀ ਬੜਾ ਚੰਗਾ। ਕਹਿਣ ਲੱਗੇ ਐਵੇਂ ਵੈਰ ਵਧਾ ਕੇ ਬੈਠੇ ਨੇ, ਸੰਧ ਕਰਾਵਨ ਚਾਹੇ ਨਿਰਪ ਦਊ ਵਧਿਓ ਵਿਰੋਧ ਅਧਿਕ ਦੇਖੋ। ਇਹਨਾਂ ਦਾ ਵਿਰੋਧ ਜਿਹੜਾ ਵਧਿਆ ਗਵਾ ਦੇਣਾ ਜੀ ਉਹ। ਹਾਂਜੀ,
ਨਿਜ ਮੈਂ ਨਿਰਪ ਮੁਕਾਮ ਜਬ ਕੀਨਾ ਸ਼੍ਰੀ ਪ੍ਰਭ ਤਬ ਕਿਰਪਾਲ ਪ੍ਰਭ ਠੀਨਾ।
ਰਾਤ ਨੂੰ ਜਦੋਂ ਫਤਿਹ ਸ਼ਾਹ ਬੈਠਾ ਸੀ ਨਾ ਆਪਣੇ ਪੜਾਅ ਤੇ ਜੀ, ਜਿੱਥੇ ਉਹਨੇ ਤੰਬੂ ਲਾ ਕੇ ਰਹਿ ਰਿਹਾ ਸੀਗਾ, ਮਹਾਰਾਜ ਨੇ ਮਾਮਾ ਜੀ ਨੂੰ ਫਤਿਹ ਸ਼ਾਹ ਦੇ ਕੋਲ ਭੇਜਿਆ ਜੀ। ਮਾਮਾ ਜੀ ਦਾ ਕੀ ਨਾਮ ਜੀ? ਹਾਂਜੀ, ਵੇਖ ਲਓ ਥੋੜਿਆਂ ਨੂੰ ਪਤਾ ਜੀ। ਮਹਾਰਾਜ ਦੇ ਮਾਮਾ ਜੀ ਦਾ ਕੀ ਨਾਮ ਹੈ? ਕਿਰਪਾਲ ਚੰਦ ਜੀ। ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮਾਮਾ ਜੀ ਨੂੰ ਭੇਜਿਆ ਜੀ। ਮਹਾਰਾਜ ਕਹਿੰਦੇ ਮਾਮਾ ਜੀ ਜਾਓ, ਸਾਡੀਆਂ ਕਈਆਂ ਹੋਈਆਂ ਗੱਲਾਂ ਉਹਨੂੰ ਦੱਸੋ ਜਾ ਕੇ।
ਹਾਂਜੀ, ਗੁਰਮਾਤੁਲ ਜਾਣਿਓ ਜਬ ਆਇਓ।
ਗੁਰੂ ਸਾਹਿਬ ਜੀ ਦੇ ਮਾਮੇ ਨੇ ਸਾਰੀਆਂ ਗੱਲਾਂ ਸਮਝ ਲਈਆਂ ਮਾਮਾ ਕਿਰਪਾਲ ਚੰਦ ਜੀ ਨੇ, ਤੇ ਰਾਜੇ ਫਤਿਹ ਸ਼ਾਹ ਦੇ ਕੋਲ ਗਏ ਜੀ ਉਹ।
ਹਾਂਜੀ, ਕਰ ਸਨਮਾਨ ਸਮੀਪ ਬਿਠਾਇਓ।
ਫਤਿਹ ਸ਼ਾਹ ਨੂੰ ਪਤਾ ਲੱਗਾ ਵੀ ਇਹ ਮਹਾਰਾਜ ਦਾ ਮਾਮਾ ਹੈ। ਫਤਿਹ ਸ਼ਾਹ ਨੇ ਬੜਾ ਸਤਿਕਾਰ ਕੀਤਾ ਮਹਾਰਾਜ ਦੇ ਮਾਮਾ ਜੀ ਦਾ, ਆਪਣੇ ਕੋਲ ਬਿਠਾਇਆ।
ਹਾਂਜੀ, ਮ੍ਰਿਦੁਲ ਬਾਕ ਭਾਖੇ ਅਰ ਸੁਨੇ।
ਤੇ ਮਾਮਾ ਕਿਰਪਾਲ ਚੰਦ ਜੀ ਨੇ ਬੜੇ ਮਿੱਠੇ ਬਚਨਾਂ ਵਿੱਚ ਉਹਨਾਂ ਨਾਲ ਗੱਲ ਕੀਤੀ, ਬੜੇ ਮਿੱਠੇ ਬਚਨਾਂ ਚ।
ਹਾਂਜੀ, ਜਿਸ ਤੇ ਹੋਏ ਪ੍ਰੇਮ ਰਸ ਸਨੇ।
ਉਹ ਬਚਨ ਬੋਲੇ, ਉਹ ਬਚਨ ਬੋਲੇ ਜਿਨ੍ਹਾਂ ਬਚਨਾਂ ਦੇ ਬੋਲਣ ਦੇ ਨਾਲ ਅੰਦਰ ਪਿਆਰ ਵਧਦਾ ਹੈ। ਬਚਨ ਬੜਾ ਤਾਕਤ ਰੱਖਦੇ। ਗੱਜ ਕੇ ਆਖੋ
ਵਾਹਿਗੁਰੂ।
ਬਚਨ ਬੋਲਿਆ ਵੈਰ ਵਿਰੋਧ ਵੀ ਵੱਧ ਜਾਂਦਾ ਤੇ ਬਚਨ ਬੋਲਿਆ ਪਿਆਰ ਵੀ ਵੱਧ ਜਾਂਦਾ ਜੀ। ਹਾਂਜੀ,
ਸੁਣੋ ਭੂਪ ਮੋਹੇ ਪ੍ਰਭੂ ਪਠਾਵਾ।
ਮਾਮਾ ਕਿਰਪਾਲ ਚੰਦ ਜੀ ਕਹਿ ਰਹੇ ਨੇ ਰਾਜਾ ਜੀ, ਮੈਨੂੰ ਮੇਰੇ ਪਾਤਸ਼ਾਹ ਨੇ ਭੇਜਿਆ, ਸਤਿਗੁਰੂ ਜੀ ਨੇ ਭੇਜਿਆ ਮੈਨੂੰ।
ਹਾਂਜੀ, ਅਭਿਲਾਖਤ ਚਿਤ ਬੈਰ ਮਿਟਾਵਾ।
ਰਾਜਾ ਕਹਿੰਦਾ ਦੱਸੋ ਮਹਾਰਾਜ ਦਾ ਕੀ ਹੁਕਮ ਹੈ? ਤੇ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਵੀ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਤੇ ਮੇਦਨੀ ਪ੍ਰਕਾਸ਼ ਦਾ ਵੈਰ ਦੂਰ ਕਰਨਾ ਚਾਹੁੰਦੇ ਨੇ। ਕਹਿਣ ਲੱਗੇ ਵੈਰ ਦੂਰ ਕਰਨਾ ਚਾਹੁੰਦੇ ਨੇ ਤੁਹਾਡਾ।
ਹਾਂਜੀ, ਕਰੇ ਬੈਰ ਕਸ਼ ਪ੍ਰਾਪਤ ਨਾ,
ਕਿਉਂ ਵੈਰ ਉਹਦੇ ਨਾਲ ਤੁਸੀਂ ਕਰਦੇ ਹੋ ਕੁਝ ਪ੍ਰਾਪਤ ਨਹੀਂ ਹੋਏਗਾ। ਕੁਝ ਪ੍ਰਾਪਤ ਨਹੀਂ ਹੋਏਗਾ। ਸਾਧ ਸੰਗਤ ਜੀ ਮਹਾਰਾਜ ਬਾਣੀ ਚ ਕਿਰਪਾ ਕਰਦੇ, ਸਾਵਧਾਨ ਹੋਵੋ, ਗੱਜ ਕੇ ਆਖੋ ਸਾਰੇ
ਵਾਹਿਗੁਰੂ।
ਜਬ ਧਾਰੈ ਕੋਉ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ। ਜਿੰਨਾ ਚਿਰ ਤੱਕ ਵੈਰ ਤੇ ਮਿੱਤਰਤਾ ਇਹ ਦੋਵੇਂ ਚੀਜ਼ਾਂ ਅੰਦਰ ਹੋਣਗੀਆਂ ਨਾ ਜੀ, ਰੱਬ ਦੇ ਰਸਤੇ ਤੇ ਬੰਦੇ ਦਾ ਚਿੱਤ ਨਿਹਚਲ ਨਹੀਂ ਹੋ ਸਕਦਾ ਜੀ, ਟਿਕਾਓ ਨਹੀਂ ਆਏਗਾ। ਬਹੁਤੀ ਮਿੱਤਰਤਾ ਬਣਾ ਲਓ, ਉਹ ਵੀ ਸਿਰ ਪੀੜੀ ਹੈਗੀ ਆ ਜੀ, ਤੇ ਵੈਰ ਤੇ ਹੋਰ ਵੱਡੀ ਸਿਰ ਪੀੜ ਹੈਗੀ ਆ ਜੀ। ਹਾਂਜੀ, ਇਸੇ ਕਰਕੇ ਤੁਸੀਂ ਵੇਖਿਓ ਜਿਹੜੇ ਬਹੁਤ ਸਾਰੇ ਰੱਬ ਦੇ ਪਿਆਰੇ ਹੁੰਦੇ ਨੇ, ਉਹ ਆਪਣੇ ਵਰਗਿਆਂ ਨੂੰ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹਨਾਂ ਨਾਲ ਮਿੱਤਰਤਾ ਰੱਖ ਕੇ ਖੁਸ਼ ਹੁੰਦੇ ਨੇ ਜੀ। ਦੋਗਾਂ ਦਾ ਠਾਠਾ ਬਾਗਾ ਹੀ ਉਹਨਾਂ ਦਾ ਰਹਿੰਦਾ ਜੀ। ਜਬ ਧਾਰੈ ਕੋਉ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ। ਜਿੰਨਾ ਚਿਰ ਤੱਕ ਇਹ ਦੋਵੇਂ ਕੰਮ ਹੱਦੋਂ ਵੱਧ ਹੋ ਜਾਣਗੇ, ਗੁਰਮੁਖੋ ਫਿਰ ਚਿੱਤ ਨਹੀਂ ਟਿਕੇਗਾ। ਹੁਣ ਮਿੱਤਰਤਾ ਤੇ ਰੱਖਣੀ ਹੈ, ਪਰ ਕਿਹੜੀ ਮਿੱਤਰਤਾ ਰੱਖਣੀ? ਜਿਨ੍ਹਾਂ ਦਿਸੰਦੜਿਆ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਉਹਨਾਂ ਨਾਲ ਮਿੱਤਰਤਾ ਵੀ ਰੱਖਣੀ ਹੈ ਜੀ। ਮਾਮਾ ਕਿਰਪਾਲ ਚੰਦ ਜੀ ਫਤਿਹ ਸ਼ਾਹ ਨੂੰ ਕਹਿ ਰਹੇ, ਤੁਸੀਂ ਵੈਰ ਰੱਖਿਆ ਨਾਨ ਸ਼ਾਹ ਨਾਨ ਦੇ ਰਾਜੇ ਨਾਲ, ਜਿਹਦੇ ਕਰਕੇ ਗੁਰੂ ਸਾਹਿਬ ਕਹਿੰਦੇ ਬਹੁਤਾ ਫਾਇਦਾ ਨਹੀਂ ਹੋਏਗਾ ਤੁਹਾਨੂੰ। ਹਾਂਜੀ,
ਤਾਉ ਜਾਨੋ ਨਿਸ਼ਫਲ ਨਿਜ ਮਾਹੀ,
ਇਹ ਨਿਸ਼ਫਲ ਹੀ ਹੈ, ਇਹ ਵੈਰ ਭਾਵ ਵਿਅਰਥ ਹੀ ਹੈ। ਹਾਂਜੀ,
ਨਹਿਣੇਸ਼ ਮਹਿਨ ਜੋ ਵੱਟ ਹੋਏ,
ਹਾਂਜੀ,
ਸਤਿਗੁਰ ਕਹੇ ਸਗਲ ਦੇਖੋਏ।
ਤੁਸੀਂ ਮੇਦਨੀ ਪ੍ਰਕਾਸ਼ ਨਾਲ ਸਲਾਹ ਕਰਨ ਦਾ ਵਿਚਾਰ ਬਣਾਓ, ਜਿਹੜਾ ਤੁਹਾਡੀ ਦੁਬਧਾ ਹੈ ਨਾ, ਉਹ ਗੁਰੂ ਸਾਹਿਬ ਵਿੱਚ ਪੈ ਕੇ ਦੂਰ ਕਰ ਦੇਣਗੇ ਜੀ। ਗੱਜ ਕੇ ਆਖੋ
ਵਾਹਿਗੁਰੂ।
ਵਿੱਚ ਪੈਣ ਦੀ ਵੀ ਲੋੜ ਗੁਰੂ ਸਾਹਿਬ ਨੂੰ? ਗੁਰੂ ਸਾਹਿਬ ਨੇ ਫੁਰਨਾ ਬਣਾਉਣਾ ਵੀ ਦੋਵੇਂ ਮਿੱਤਰ ਬਣ ਜਾਣ, ਸਮਝੋ ਬਣ ਗਏ ਜੀ। ਮਹਾਰਾਜ ਨੇ ਤੇ ਫੁਰਨਾ ਹੀ ਬਣਾਉਣਾ, ਗੁਰੂ ਸਾਹਿਬ ਦੇ ਤੇ ਫੁਰਨੇ ਦੀ ਖੇਡ ਹੈ ਸਾਰੀ।
ਹਾਂਜੀ,
ਇਤ ਮਾਨੋ ਤੁਮ ਮਿਲਵੇ ਬਾਤੀ, ਤਿਸੇ ਹਕਾਰ ਲੇਤ ਪ੍ਰਭ ਭਾਤੀ।
ਤੁਸੀਂ ਇਧਰੋਂ ਮਿਲਣ ਨੂੰ ਤਿਆਰ ਹੋਵੋ, ਉਧਰੋਂ ਮਹਾਰਾਜ ਮੇਦਨੀ ਪ੍ਰਕਾਸ਼ ਨੂੰ ਵੀ ਸੱਦ ਲੈਣਗੇ, ਕਹਿਣ ਲੱਗੇ ਹਾਂਜੀ।
ਸੋ ਨਹਿ ਮੋਰੈ ਗੁਰ ਕੋ ਕਹਿਓ,
ਤੇ ਮਾਮਾ ਜੀ ਕਹਿ ਰਹੇ, ਕਹਿਣ ਲੱਗੇ ਫਤਿਹ ਸ਼ਾਹ ਜੀ, ਇਸ ਗੱਲ ਤੇ ਵੀ ਸ਼ੱਕ ਨਾ ਕਰਿਓ, ਜੋ ਗੁਰੂ ਸਾਹਿਬ ਕਹਿਣਗੇ ਮੇਦਨੀ ਪ੍ਰਕਾਸ਼ ਨੇ ਕਦੀ ਨੀ ਮੋੜਨਾ ਜੀ। ਕਈਆਂ ਤੇ ਮਾਣ ਹੁੰਦਾ ਬੰਦੇ ਨੂੰ, ਗੱਜ ਕੇ ਆਖੋ
ਵਾਹਿਗੁਰੂ,
ਵੀ ਜੋ ਅਸੀਂ ਕਹਿਤਾ ਮੋੜਿਆ ਨੀ ਜਾਏਗਾ ਜੀ। ਹਾਂਜੀ,
ਤੁਮ ਵੀ ਤਿਮ ਮਾਨੋ ਹਿਤ ਲਹਿਓ,
ਤੇ ਤੁਸੀਂ ਵੀ ਆਪਣਾ ਭਲਾ ਇਸੇ ਚ ਸਮਝੋ ਜੋ ਮਹਾਰਾਜ ਕਹਿ ਰਹੇ ਨੇ। ਹਾਂਜੀ,
ਸੁਣ ਕਰ ਫਤਿਹ ਸ਼ਾਹ ਕਹਿ ਬਾਣੀ,
ਸੁਣ ਕੇ ਹੁਣ ਵੇਖਣਾ ਵੀ ਫਤਿਹ ਸ਼ਾਹ ਤਿਆਰ ਹੁੰਦਾ ਕਿ ਨਹੀਂ ਹੁੰਦਾ ਸਮਝੌਤੇ ਵਾਸਤੇ। ਗੱਜ ਕੇ ਆਖੋ
ਵਾਹਿਗੁਰੂ,
ਫਤਿਹ ਸ਼ਾਹ ਤਿਆਰ ਹੁੰਦਾ ਕਿ ਨਹੀਂ ਹੁੰਦਾ ਜੀ? ਸੁਣ ਕੇ ਫਤਿਹ ਸ਼ਾਹ ਨੇ ਅੱਗੋਂ ਇਸ ਤਰ੍ਹਾਂ ਆਖਿਆ,
ਪਨ ਹੈ ਪ੍ਰਭੂ ਹਮ ਸਾਦਰ ਮਾਨੀ,
ਹੱਥ ਜੋੜ ਕੇ ਕਹਿਣ ਲੱਗਾ, ਤੁਸੀਂ ਮਹਾਰਾਜ ਦੇ ਮਾਮਾ ਜੀ ਹੋ, ਬੜੇ ਖਾਸ ਹੋ, ਤੁਹਾਨੂੰ ਗੁਰੂ ਸਾਹਿਬ ਨੇ ਮੇਰੇ ਕੋਲ ਭੇਜਿਆ, ਤੇ ਗੁਰੂ ਸਾਹਿਬ ਨੂੰ ਮੇਰੇ ਵੱਲੋਂ ਬੇਨਤੀ ਇੱਕ ਕਰੋ, ਜਿੱਥੇ ਗੁਰੂ ਸਾਹਿਬ ਕਹਿਣਗੇ ਅਸੀਂ ਉੱਥੇ ਹੀ ਖਲੋ ਜਾਵਾਂਗੇ। ਕਹਿਣ ਲੱਗੇ ਜਿਵੇਂ ਗੁਰੂ ਸਾਹਿਬ ਕਹਿਣਗੇ ਅਸੀਂ ਉਵੇਂ ਹੀ ਮੰਨ ਲਾਂਗੇ, ਚੰਗੇ ਭਾਗ ਜੀ ਇਹਦੇ। ਹਾਂਜੀ,
ਦੋਨੋਂ ਕੇ ਉਗਾਹ ਗੁਰ ਹੋਏ,
ਇਹ ਦੋਵਾਂ ਦੇ ਗਵਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਣ ਜਾਣ,
ਬਾਹਰ ਬਖੇਰਾ ਕਰੇ ਨਾ ਕੋਈ,
ਤੇ ਫਿਰ ਬਾਅਦ ਵਿੱਚ ਬਖੇੜਾ ਹੀ ਕਿਸ ਗੱਲ ਦਾ ਰਿਹਾ ਜੀ। ਹਾਂਜੀ,
ਇਤਿਆਦਿਕ ਸੁਣ ਕਰ ਕਿਰਪਾਲ, ਆਨ ਬਤਾਇਓ ਨਿਕਟ ਕਿਰਪਾਲ।
ਇਹ ਗੱਲ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਨੇ ਸਤਿਗੁਰੂ ਨੂੰ ਦੱਸਿਆ, ਮਹਾਰਾਜ ਤੁਹਾਡੀ ਕਹੀ ਹੋਈ ਗੱਲ ਫਤਿਹ ਸ਼ਾਹ ਮੰਨਣ ਨੂੰ ਤਿਆਰ ਹੈ, ਪਰ ਫਤਿਹ ਸ਼ਾਹ ਨੇ ਇੱਕ ਗੱਲ ਆਖੀ ਹੈ। ਮਹਾਰਾਜ ਕਹਿੰਦੇ ਦੱਸੋ। ਉਹ ਕਹਿੰਦੇ ਜੇ ਵਿੱਚ ਮਹਾਰਾਜ ਗਵਾਹੀ ਭਰਨਗੇ ਫਿਰ ਸਾਰਾ ਕਾਰਜ ਹੋਏਗਾ, ਤੇ ਮੇਰੀ ਬੇਨਤੀ ਹੈ ਜਿੱਥੇ ਗੁਰੂ ਸਾਹਿਬ ਗਵਾਹੀ ਭਰ ਦੇਣਾ ਜੀ ਉੱਥੇ ਮਹਾਰਾਜ ਖਲੋ ਜਾਂਦੇ ਆ ਕੇ ਜੀ। ਜੇ ਤੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਇਹ ਦੋਵੇਂ ਆਉਣ ਵਾਲੇ ਸਮੇਂ ਵਿੱਚ ਗੁਰੂ ਸਾਹਿਬ ਜੀ ਦੇ ਅਨੁਸਾਰੀ ਰਹੇ ਤੇ ਮਹਾਰਾਜ ਇਹਨਾਂ ਦੇ ਗਵਾਹ ਬਣ ਕੇ ਰਹਿਣਗੇ ਜੀ। ਤੇ ਸਾਧ ਸੰਗਤ ਇੱਕ ਗੱਲ ਦਾ ਸ਼ੱਕ ਨਾ ਕਰਿਓ, ਜਿਹਦੇ ਮਹਾਰਾਜ ਗਵਾਹ ਬਣ ਜਾਂਦਾ ਜੀ ਜਿਹਦੇ ਗਵਾਹੀ ਪਾ ਦੇਣ, ਜਾਮਣ ਜਿਹੜੇ ਬਣ ਜਾਣ। ਇਕੱਲਾ ਇੱਥੇ ਨਹੀਂ ਮਹਾਰਾਜ, ਅਗਲੇ ਲੋਕ ਵਿੱਚ ਵੀ ਉਹਦੀ ਗਵਾਹੀ ਭਰ ਦਿੰਦੇ ਜੀ। ਇੱਥੋਂ ਦੀ ਗਵਾਹੀ ਤਾਂ ਵੱਡੀ ਗੱਲ ਨਹੀਂ ਹੈਗੀ ਜੀ। ਹਾਂਜੀ, ਇੱਥੋਂ ਦੇ ਤਾਂ ਗਵਾਹ ਖਰੀਦੇ ਵੀ ਜਾਂਦੇ ਕੋਟਾਂ ਵਿੱਚ ਜੀ। ਪਰ ਗੁਰਮੁਖੋ, ਜਦੋਂ ਸੱਚੀ ਦਰਗਾਹ ਵਿੱਚ ਪਹੁੰਚਣਾ ਹੈ ਨਾ, ਉਦੋਂ ਸਤਿਗੁਰੂ ਦੀ ਗਵਾਹੀ ਦੀ ਬੜੀ ਲੋੜ ਹੈ ਜੀ। ਉੱਥੇ ਜਿਹਦੇ ਗੁਰੂ ਗੋਬਿੰਦ ਸਿੰਘ ਜੀ ਜਾਮਰ ਬਣ ਗਏ, ਉਹਨੂੰ ਫਿਰ ਕਿਸੇ ਤੋਂ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ। ਮਹਾਰਾਜ ਦੀ ਗਵਾਹੀ ਦਾ ਇੱਕ ਬਚਨ ਕਹਿ ਕੇ ਮੈਂ ਦਾਸ ਖੇਮਾ ਮੰਗਾਂ। ਇਹ 1940 ਦੀ ਗੱਲ ਹੈ ਜੀ। ਉਦੋਂ ਦੀਆਂ ਅਖਬਾਰਾਂ ਵਿੱਚ ਵੀ ਇਹ ਗੱਲ ਆਈ ਸੀਗੀ ਅਤੇ ਢਾਡੀ ਸਿੰਘ ਇਹ ਪ੍ਰਸੰਗ ਸੁਣਾਉਂਦੇ ਹੁੰਦੇ ਸੀਗੇ ਜੀ। ਇੱਥੋਂ ਅੰਮ੍ਰਿਤਸਰੋਂ ਪੰਜਾ ਸਾਹਿਬ ਜਾ ਰਿਹਾ ਇੱਕ ਜੋੜਾ, ਅੰਮ੍ਰਿਤਧਾਰੀ ਗੁਰੂ ਕਾ ਸਿੰਘ, ਉਹਦੀ ਪਤਨੀ ਵੀ ਅੰਮ੍ਰਿਤਧਾਰੀ ਹੈ ਜੀ। ਥੋੜ੍ਹਾ ਜਿਹਾ ਅੱਗੇ ਚੱਲੇ ਅਤੇ ਰਸਤੇ 'ਚ ਪਠਾਨ ਮਿਲਿਆ ਜੀ। ਪਠਾਨ ਪੁੱਛਦਾ ਤੁਸੀਂ ਕਿੱਥੇ ਜਾਣਾ, ਦੱਸਿਆ ਅਸੀਂ ਪੰਜਾ ਸਾਹਿਬ ਸਤਿਗੁਰੂ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਜਾਣਾ, ਹੁਣ ਦੂਰ ਬਹੁਤ ਹੈ। ਪਠਾਨ ਕਹਿੰਦਾ ਮੈਂ ਵੀ ਉਸੇ ਇਲਾਕੇ ਵਿੱਚ ਜਾਣਾ ਅਤੇ ਤੁਸੀਂ ਮੇਰੇ ਗੱਡੇ 'ਤੇ ਬੈਠੋ, ਮੈਂ ਤੁਹਾਨੂੰ ਛੱਡ ਆਵਾਂਗਾ। ਸਿੱਖ ਅਤੇ ਸਿੱਖਣੀ ਨੂੰ ਭਰੋਸਾ ਤਾਂ ਪੂਰਾ ਨਹੀਂ ਸੀ ਹੈਗਾ। ਪਠਾਨ ਨੂੰ ਉਹਨਾਂ ਨਾ ਕੀਤੀ। ਪਠਾਨ ਕਹਿੰਦਾ ਨਹੀਂ, ਤੁਸੀਂ ਮੇਰੇ 'ਤੇ ਭਰੋਸਾ ਕਰਕੇ ਬੈਠੋ, ਮੈਂ ਤੁਹਾਨੂੰ ਪੰਜਾ ਸਾਹਿਬ ਪਹੁੰਚਾਵਾਂਗਾ। ਅਤੇ ਕਰਦਿਆਂ ਕਰਦਿਆਂ ਗੱਲ ਥੋੜ੍ਹੀ ਲੰਬੀ ਹੋ ਗਈ ਜੀ। ਅਤੇ ਉਹਨੇ ਪਤਾ ਕੀ ਆਖਿਆ ਪਠਾਨ ਨੇ, ਕਹਿਣ ਲੱਗਾ ਤੁਸੀਂ ਜਾਮਣੀ ਪਾ ਦਿਓ, ਪੱਕੀ ਗੱਲ ਹੈ ਮੈਂ ਤੁਹਾਨੂੰ ਪੰਜਾ ਸਾਹਿਬ ਛੱਡ ਕੇ ਆਵਾਂਗਾ। ਸਿੱਖਣੀ ਇਹ ਗੱਲ ਕਹਿਣ ਲੱਗੀ, ਫਿਰ ਠੀਕ ਹੈ, ਤੂੰ ਸਾਨੂੰ ਪੱਕਾ ਛੱਡ ਕੇ ਆਏਗਾ, ਮਾਇਆ ਕੋਈ ਨਹੀਂ ਲਏਗਾ, ਪੈਸੇ ਸਾਡੇ ਕੋਲ ਦੇਣ ਵਾਸਤੇ ਨਹੀਂ ਹੈਗੇ, ਛੱਡ ਕੇ ਆਏਗਾ, ਉੱਥੇ ਜਾ ਕੇ ਸਾਡੇ ਕੋਈ ਮੰਗੇਗਾ ਨਹੀਂ। ਇਹ ਸਾਰੀ ਗੱਲ ਦੇ ਜਾਮਣ, ਰਸਤੇ ਦੇ ਜਾਮਣ ਗੁਰੂ ਗੋਬਿੰਦ ਸਿੰਘ ਸਾਹਿਬ ਹੋਣਗੇ। ਕਹਿਣ ਲੱਗੇ ਮਹਾਰਾਜ ਦੀ ਜਾਮਣੀ ਪਾਤੀ ਜੀ। ਅਤੇ ਸਾਧ ਸੰਗਤ, ਇੱਕ ਗੱਲ ਦਾ ਧਿਆਨ ਰੱਖੋ, ਸਿੱਖ ਦੇ ਵੱਟੇ ਕਿਤੇ ਚੈੱਕ ਹੋ ਰਹੇ ਨੇ, ਗੁਰੂ ਅਰਜਨ ਸਾਹਿਬ ਕਿਤੇ ਬੈਠੇ ਨੇ, ਪਰ ਗੁਰੂ ਦਾ ਵਿੱਚ ਵਾਸਤਾ ਸੀਗਾ। ਅਤੇ ਜਿਹੜਾ ਕੰਮ ਚੈੱਕ ਹੋਣਾ ਹੁੰਦਾ ਸੀ ਨਾ ਮਹਾਰਾਜ, ਕਦੀ ਵੱਟਾ ਇੱਧਰ ਰੱਖਦੇ ਸੀ, ਕਦੀ ਇੱਧਰ ਰੱਖਦੇ ਸੀਗੇ ਜੀ, ਭਾਰ ਕਿਤੇ ਬੈਠੇ ਪੂਰਾ ਕਰੀ ਜਾਂਦੇ ਸੀ ਦਸਵੇਂ ਪਾਤਸ਼ਾਹ, ਉਹ ਵਾਹਿਗੁਰੂ ਪੰਜਵੇਂ ਪਾਤਸ਼ਾਹ, ਉਹ ਸਾਖੀ ਵੱਖਰੀ ਹੈ। ਖੈਰ ਰਹੋ ਵਿਚਾਰ। ਰਾਤ ਬਤੀਤ ਹੋਣ 'ਤੇ ਆ ਗਈ, ਆਰਾਮ ਕਰਨਾ ਸੀਗਾ, ਇੱਕ ਥਾਂ 'ਤੇ ਪੜਾਅ ਕੀਤਾ ਅਤੇ ਅੱਧੀ ਰਾਤ ਪਠਾਨ ਦਾ ਮਨ ਬਦਲਿਆ ਗੁਰਮੁਖੋ। ਇਹ 1940 ਦੀ ਗੱਲ ਹੈ। ਅੱਧੀ ਰਾਤ ਪਠਾਨ ਦਾ ਮਨ ਬੇਈਮਾਨ ਹੋ ਗਿਆ, ਸਿੰਘ ਸੁੱਤਾ, ਉਹਨੇ ਖੰਜਰ ਕੱਢਿਆ ਅਤੇ ਸਿੰਘ ਨੂੰ ਮਾਰ ਕੇ ਸਿੰਘ ਨੂੰ ਮਾਰ ਦਿੱਤਾ ਜੀ ਉਹਨੇ ਜੀ। ਸਿੰਘਣੀ ਨੂੰ ਕੀ ਆਖਿਆ ਵੀ ਚੱਲ ਹੁਣ ਤੂੰ ਮੇਰੇ ਨਾਲ ਵਿਆਹ ਕਰਾ। ਜੱਤ ਸੱਤ ਦੀ ਪੱਕੀ ਗੁਰੂ ਕੀ ਸਿੰਘਣੀ, ਏਕਾ ਨਾਰੀ ਜੱਤੀ ਹੋਏ। ਜੇ ਏਕਾ ਨਾਰੀ ਜੱਤੀ ਹੋਏ ਤਾਂ ਇਸਤਰੀ ਵੀ ਇਸੇ ਪ੍ਰਕਾਰ ਦੇ ਨਾਲ ਆਪਣੇ ਜੱਤ ਸੱਤ ਵਿੱਚ ਪੱਕੀ ਰਹਿ ਸਕਦੀ ਹੈ ਜੀ। ਸਿੰਘਣੀ ਨੇ ਆਖਿਆ ਨਹੀਂ, ਦੁਸ਼ਟਾ ਮੇਰੇ ਨੇੜੇ ਨਾ ਆਈ। ਕਹਿਣ ਲੱਗਾ ਪਤੀ ਤੇਰਾ ਮਰ ਗਿਆ, ਹੁਣ ਕਿਹਦਾ ਭਰੋਸਾ ਰੱਖਦੀ ਹੈ, ਹੁਣ ਤਾਂ ਉਹ ਰਿਹਾ ਹੀ ਨਹੀਂ, ਤੇਰਾ ਪਤੀ ਤੇਰਾ ਸਵਾਮੀ। ਕਹਿਣ ਲੱਗੀ ਤੈਨੂੰ ਚੇਤਾ ਭੁੱਲ ਗਿਆ, ਪਰ ਸਾਡੀ ਇਸ ਸਾਰੀ ਗੱਲ ਦੇ ਜਾਮਣ ਜਿਹੜੇ ਸਨ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆ। ਪਠਾਨ ਮੂਰਖ ਹੋ ਰਸਿਆ, ਕਹਿਣ ਲੱਗਾ ਤੂੰ ਮੂਰਖ ਹੈ, ਉਸ ਗੁਰੂ ਗੋਬਿੰਦ ਸਿੰਘ ਨੂੰ ਗਿਆ ਨੂੰ ਤੇ 300 ਸਾਲ ਹੋ ਗਿਆ। ਕਹਿਣ ਲੱਗਿਆ ਜਿਹਦੇ ਜਾਮਣੇ ਪਾਈ, ਇਹਦੀ ਕਾਹਦੀ ਮਰਿਆਂ ਦੀ ਕਾਹਦੀ ਜਾਮਣੀ ਹੁੰਦੀ, ਉਹਨੇ ਸ਼ਬਦ ਵਰਤੇ ਜੀ। ਅਤੇ ਸਾਧ ਸੰਗਤ ਭਰੋਸਾ ਰੱਖ ਕੇ ਗੁਰੂ ਸਾਹਿਬ 'ਤੇ ਬਚਨ ਸੁਣਾਉਣ ਲੱਗਾ, ਉਹਨੇ ਨੇੜੇ ਨਹੀਂ ਆਉਣ ਦਿੱਤਾ। ਉਹ ਇੱਕੋ ਗੱਲ ਕਹਿੰਦੇ ਰਹੇ, ਪਾਪੀਆ ਮੇਰੇ ਨੇੜੇ ਨਾ ਆਈ। ਇਸ ਗੱਲ ਦੇ ਗਵਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੀ ਸਾਰੀ ਯਾਤਰਾ 'ਤੇ। ਤੇ ਸਾਧ ਸੰਗਤ ਜਦੋਂ ਉਹ ਬਹੁਤਾ ਹੀ ਮਨ ਚਲਾ ਗਲਤ ਹਰਕਤ 'ਤੇ ਆ ਗਿਆ ਨਾ ਜੀ, ਅਤੇ ਦਸਵੇਂ ਪਾਤਸ਼ਾਹ ਪੰਜਾਂ ਸਿੰਘਾਂ ਸਮੇਤ ਘੋੜੇ 'ਤੇ ਪ੍ਰਗਟ ਹੋ ਗਏ ਮਹਾਰਾਜ ਉੱਥੇ ਜੀ। ਇਹ ਹੁਣ ਦੀ ਗੱਲ ਹੈ, ਗੱਜ ਕੇ ਆਖੋ। ਮਹਾਰਾਜ ਪੰਜਾਂ ਸਿੰਘਾਂ ਸਮੇਤ ਪ੍ਰਗਟ ਹੋ ਗਏ, ਇਸ਼ਾਰਾ ਕੀਤਾ ਸਿੰਘ ਨੂੰ ਮਾਰ ਕੇ ਤਲਵਾਰ 'ਤੇ, ਦੁਸ਼ਟ ਦਾ ਗਲਾ ਵੱਢ ਕੇ ਸੁੱਟਤਾ ਸੀਗਾ ਜੀ। ਅਤੇ ਮਰੇ ਹੋਏ ਸਿੰਘ ਨੂੰ ਜ਼ਿੰਦਾ ਕੀਤਾ ਸੱਚੇ ਪਾਤਸ਼ਾਹ ਨੇ ਜੀ। ਹੁਣ ਵੀ ਜੇ ਕੋਈ ਗੁਰੂ ਸਾਹਿਬ ਦੀ ਗਵਾਹੀ ਪਾਏ ਨਾ ਜੀ, ਮਹਾਰਾਜ ਖੰਡਾ ਖੜਕਾ ਦਿੰਦੇ ਆ ਕੇ ਜੀ। ਮਹਾਰਾਜ ਸੱਚੇ ਪਾਤਸ਼ਾਹ ਪੂਰੇ ਜੀ ਹੋਏ ਜੀ। ਮਤ ਸਮਝ ਕੇ ਸਤਿਗੁਰੂ ਗਏ ਨੇ ਕਿਤੇ ਜੀ, ਸਤਿਗੁਰੂ ਇੱਥੇ ਹੀ ਨੇ, ਹੈ ਹਜ਼ੂਰ ਮਹਾਰਾਜ ਹਾਜ਼ਰ ਨਾਜ਼ਰ ਨੇ ਸੱਚੇ ਪਾਤਸ਼ਾਹ। ਗੁਰੂ ਸਾਹਿਬ ਕਿਰਪਾ ਕਰਨ। ਉਹ ਜਿਹੜਾ ਫਤਿਹ ਸ਼ਾਹ, ਉਹ ਕਹਿੰਦਾ ਮਹਾਰਾਜ ਗਵਾਹ ਬਣ ਜਾਣ ਸਾਡੇ ਜਾਮਣੀ ਮਹਾਰਾਜ ਦੀ, ਅਤੇ ਸਾਡੀ ਮਿੱਤਰਤਾ ਹੋ ਜਾਏਗੀ। ਇਹ ਜਾਮਣੀ ਓਨਾ ਚਿਰ ਤੱਕ ਕਾਇਮ ਰਹੇਗੀ ਜਿੰਨਾ ਚਿਰ ਤੱਕ ਫਤਿਹ ਸ਼ਾਹ ਗੁਰੂ ਜੀ ਦਾ ਸ਼ਰਧਾਲੂ ਹੈ, ਜਿੰਨਾ ਚਿਰ ਤੱਕ ਮੇਧਨੀ ਪ੍ਰਕਾਸ਼ ਗੁਰੂ ਜੀ ਦਾ ਸ਼ਰਧਾਲੂ ਹੈ। ਇਹਦੇ ਤੋਂ ਅਗਲੇਰਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਦੋ ਕੁ ਮਿੰਟ ਵਾਹਿਗੁਰੂ ਜਪ ਕੇ